आद गुरे नमः, जुगाद गुरे नमः, सत गुरे नमः, श्री गुरुदेव नमः।
में सेवा थाए न पाए, जन्म मरे फिर आवे जाए, सो तप पूरा साई सेवा, जो हर मेरे मन पानी है। विच में सेवा थाए न पाए।
वाहेगुरु जी का खालसा, वाहेगुरु जी की फतेह। श्री गुरु ग्रंथ साहिब दा अंग 1071 ते मारू सोले चल रहे ने। उहदे विच कल आपां कीते विच होमे सेवा थाए ना पाए। जे होमे दे विच सेवा होवे ना, होमे भी रहे खड़ी। और सेवा तां आपां कल गल कीती सी, गुरु सेवा गुरु शब्द विचार है। शब्द विचार जिहड़ा है, जदों किसे तों असीं ज्ञान लैणा है, जे असी अपने ज्ञान नूं घट मन्नांगे तां ही असी किसे तों ज्ञान लै सकदे हां। तां ही गुरु साहिब जदों परमेश्वर अगे, क्योंकि परमेश्वर नूं गुरु मन के गुरु साहिब कहिंदे ने, तूं समर्थ वड्डा मेरी मत थोड़ी राम। जे मत थोड़ी मन्नांगे तां ही किसे तों लवांगे। गुरु साहिबां ने गल कह रहे, तूं समर्थ वड्डा मेरी मत थोड़ी राम। जिहड़ा थोड़ी मनूंगा ਉਹੀ ਲਊਗਾ। ਪਰ ਇੱਥੇ ਗੱਲ ਕੀਤੀ ਸੀ ਵਿੱਚ ਹੋਮੇ ਸੇਵਾ ਥਾਏ ਨਾ ਪਾਵੇ। ਥਾਏ ਨੀ ਬਹਿਣੀ, ਜੇ ਹੋਮੇ ਰਹਿ ਗਈ। ਥਾਏ ਬਹਿਣ ਦਾ ਮਤਲਬ ਹੁੰਦਾ ਉਹ ਤੋਂ ਪ੍ਰਾਪਤ ਨਹੀਂ ਕਰ ਸਕਦਾ ਕੋਈ ਕੁਛ। ਗੁਰ ਸੇਵਾ ਗੁਰ ਸ਼ਬਦ ਵਿਚਾਰ ਚੋਂ ਪ੍ਰਾਪਤ ਤਾਂ, ਜੇ ਅਸੀਂ ਗੁਰਬਾਣੀ ਨੂੰ ਆਪਣੇ ਤੋਂ ਸਰਮੌਰ ਮੰਨਾਂਗੇ, ਜੇ ਗੁਰਬਾਣੀ ਨੂੰ ਸਰਮੌਰ ਮੰਨਾਂਗੇ। ਜੇ ਹੁਣ ਅੱਜ ਜਿਵੇਂ ਭਗਤਾਂ ਦੀ ਬਾਣੀ ਇਹ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਅੰਦਰ, ਜੇ ਉਹਨਾਂ ਨੂੰ ਅਸੀਂ ਸਰਮੌਰ ਗਿਆਨ ਦੇ ਮਾਲਕ ਮੰਨਾਂਗੇ, ਵੀ ਜਿਹੜੀ ਉਹਨਾਂ ਦੀ ਨੌਲੇਜ ਸੀ ਸਾਡੇ ਤੋਂ ਸਰਮੌਰ ਸੀ, ਤਾਂ ਹੀ ਗਿਆਨ ਲਵਾਂਗੇ, ਤਾਂ ਹੀ ਪਿੱਛੇ ਚੱਲਾਂਗੇ। ਪਰ ਜੇ ਹੋਮੇ ਸਾਡੀ ਖੜੀ, ਹੋਮੇ ਦਾ ਮਤਲਬ ਜੇ ਮੈਂ ਖੜੀ ਹਾਂ, ਮੇਰਾ ਗਿਆਨ ਖੜਾ। ਆਪਣਾ ਗਿਆਨ ਹੀ ਹੋਮੇ ਪੈਦਾ ਕਰਦਾ ਹੁੰਦਾ ਅਸਲ 'ਚ। ਤਾਂ ਹੀ ਕਹਿ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤਾਂ ਵਾਰ ਵਾਰ ਸੁਚੇਤ ਕੀਤਾ ਸੀ, ਚਤੁਰਾਈ ਨਾ ਚਤੁਰ ਭੁਜ ਪਾਈ। ਚਤੁਰਾਈ ਕੀ ਸੀ? ਕਹਿੰਦੇ ਚਤੁਰਾਈ ਅੱਤ ਘਣੀ, ਹਰ ਜਪ ਹਿਰਦੇ ਮਾਹੇ। ਇਹ ਚਤੁਰਾਈ ਦੀ ਕੰਮ ਕਰਨੀ ਘਣੀ ਜਿਹੜੀ ਹੈ, ਇਹੀ ਗੱਲ ਇੱਥੋਂ ਸੁਚੇਤ ਕਰਦੇ ਨੇ ਜੰਗਿਆਸੂ ਨੂੰ, ਵੀ ਜੇ ਗੁਰੂ ਸੇਵਾ ਗੁਰੂ ਸ਼ਬਦ ਵਿਚਾਰ ਕਰਨੀ ਹੈ ਨਾ, ਹੋਮੇ ਨਾਮ ਵਿੱਚ ਨਾਲ ਰੱਖੀ। ਕਿਉਂਕਿ ਹੋਮੇ ਨਾਮੇ ਨਾਲ ਵਿਰੋਧ ਹੈ, ਦੋਵੇਂ ਨਾਲ ਬਸ ਇਕੱਠਾ ਹੈ, ਦੋਵੇਂ ਬਰਾਬਰ ਚੱਲਣੇ ਹੀ ਨਹੀਂ ਹੈਗੇ। ਹੋਮੇ ਸਾਈਡ 'ਤੇ ਕਰਨੀ ਪਊ। ਸਾਈਡ 'ਤੇ ਕਿਵੇਂ ਹੋਊਗੀ? ਕਹਿੰਦੇ ਹੋਮੇ ਸ਼ਬਦੀ ਜਲਾਏ। ਸ਼ਬਦ ਹੈ ਜਿਹੜਾ ਗੁਰੂ ਦਾ ਉਪਦੇਸ਼ ਹੈ, ਇਹ ਹੋਮੇ ਨੂੰ ਥੱਲੇ ਬਿਠਾਊਗਾ। ਜਦੋਂ ਕਹਿੰਦੇ ਆਪ ਆਇਆ ਊਂਟ ਪਹਾੜ ਕੇ ਨੀਚੇ, ਜਦ ਗੁਰਬਾਣੀ ਨਕਸ਼ਾ ਦਿਖਾਉਂਦੀ ਹੈ ਜਿੱਥੇ ਖੜਾ, ਜਿੱਥੇ ਦੀ ਵਸਤਾ ਖੜੀ ਹੈ ਗਿਆਨ ਦੀ। ਜਿਵੇਂ ਊਂਟ ਸਾਰੇ ਸੰਸਾਰ ਤੋਂ ਉੱਚਾ ਫਿਰਦਾ ਹੁੰਦਾ, ਸਾਰੇ ਸੰਸਾਰ ਤੋਂ ਉੱਚਾ ਫਿਰਦਾ, ਕਹਿੰਦਾ ਮੇਰੇ ਤੋਂ ਉੱਚਾ ਕੋਈ ਨਹੀਂ, ਭਰਮ ਹੋ ਗਿਆ। ਐਵੇਂ ਪੰਡਿਤ ਨੂੰ, ਪੰਡਿਤ ਬ੍ਰਾਹਮਣ ਗੁਰੂ ਜਗਤ ਕਾ ਹੈ ਨਾ, ਭਗਤਾਂ ਨੇ ਕਿਹਾ ਨਾ, ਡਿਨਾਈ ਕੀਤਾ ਵੀ ਭਗਤਾਂ ਨੂੰ ਕਾ ਕਰਨਾ ਹੈ। ਉਹ ਫਿਰਦੇ ਸੀ ਊਂਟ ਵਾਂਗ ਵੀ ਗਿਆਨ ਸਾਡਾ ਸਰਮੌਰ ਹੈ। ਤਾਂ ਜਦ ਮੀਰ ਸੁਣਿਆ ਧਾਇਆ, ਕੋਟੀ ਹੂੰ ਪੀਰ ਵਰਜਰ ਹਾਏ, ਜਾਂ ਮੀਰ ਸੁਣਿਆ ਧਾਇਆ। ਜਦ ਮੀਰ ਆਇਆ ਨਾ ਸੁਣਿਆ, ਨਾਨਕ ਦਾ ਗਿਆਨ ਮੀਰ ਆਇਆ ਜਦ ਸਾਹਮਣੇ, ਸਭ ਪਾਸੇ ਹੋ ਗਏ, ਸਾਈਡ 'ਤੇ ਹੋ ਗਏ, ਰਸਤਾ ਦੇ ਤਾ, ਪਹਾੜ ਦੇ ਨੀਚੇ ਆ ਗਿਆ ਨਾ, ਅਹਿਸਾਸ ਕਰਾਤਾ ਉਹਨਾਂ ਦੇ ਗਿਆਨ ਦਾ। ਜੋਗੀਆਂ ਨੂੰ ਵੀ ਬੜਾ ਇਹ ਗੱਲ ਸੀ, ਜਦ ਡਿਸਕਸ਼ਨ ਹੋਈ ਸਿੱਧ ਗੋਸ਼ਟ ਦੀ ਗੁਰੂ ਨਾਨਕ ਦੇਵ ਜੀ ਨਾਲ, ਉਹਨਾਂ ਨੂੰ ਵੀ ਅਹਿਸਾਸ ਹੋ ਗਿਆ ਸੀ ਕਿੱਥੇ ਖੜੇ। ਇਸ ਕਰਕੇ ਜਿਹੜੀ ਹੋਮੇ ਹੈ, ਜਲਦੀ ਸ਼ਬਦ ਨਾਲ ਹੈ। ਜਦੋਂ ਤੁਸੀਂ ਗੁਰਬਾਣੀ ਦੇ ਨਾਲ ਜੁੜੋਗੇ, ਤੁਹਾਡਾ ਗਿਆਨ, ਤੁਹਾਡੀ ਹੋਮੇ ਆਪੇ ਹੀ ਥੱਲੇ ਹੁੰਦੀ ਚਲੇ ਜਾਣੀ ਹੈ। ਹਾਂਜੀ, ਨਹੀਂ ਤਾਂ ਫਿਰ ਜਨਮ ਮਨ ਬਣਿਆ ਰਹੂਗਾ। ਜੇ ਹੋਮੇ ਦੇ ਵਿੱਚ ਸੇਵਾ ਹੋਊਗੀ ਨਾ, ਹੋਮੇ ਵਿੱਚ ਰੱਖ ਕੇ ਸੇਵਾ ਕਰੀਏ, ਗੁਰਬਾਣੀ ਸਮਝੀਏ, ਜੇ ਗੁਰਬਾਣੀ ਦਾ ਗਿਆਨ ਜੇ ਲਈਏ ਵਿੱਚ ਰੱਖ ਕੇ ਹੋਮੇ, ਫਿਰ ਜਨਮ ਮਨ ਬਣਿਆ ਰਹੂਗਾ। ਥਾਏ ਨਹੀਂ ਨਾ, ਥਾਏ ਪੈਣ ਦਾ ਮਤਲਬ ਹੈ ਵੀ ਜੋ ਪ੍ਰਾਪਤੀ ਅਸੀਂ ਚਾਹੁੰਦੇ ਸੀ, ਜੋ ਪ੍ਰਾਪਤੀ ਅਸੀਂ ਚਾਹੁੰਦੇ ਹਾਂ, ਉਹ ਪ੍ਰਾਪਤੀ ਨਹੀਂ ਹੋਣੀ। ਥਾਏ ਪੈਣ ਦਾ ਮਤਲਬ ਇਹੀ ਹੈ ਵੀ ਜੋ ਅਸੀਂ ਚਾਹੁੰਦੇ ਹਾਂ ਗੁਰਬਾਣੀ ਜੋ ਪ੍ਰਾਪਤੀ, ਉਹ ਪ੍ਰਾਪਤੀ ਨਹੀਂ ਹੋਣੀ। ਜਨਮ ਮਨ ਬਣਿਆ ਰਹਿਣਾ, ਜਨਮ ਮਨ ਕੱਟਣ ਵਾਸਤੇ ਤਾਂ ਨਾਮ ਲੈਣਾ ਸੀ, ਸ਼ਬਦ ਲੈਣਾ ਸੀ, ਇਸ ਕਰਕੇ ਉਹ ਬਣਿਆ ਰਹੂਗਾ। ਹਾਂਜੀ, ਹੁਣ ਦੇਖੋ ਸੇਵਾ ਔਰ ਤਪ ਦੋ ਚੀਜ਼ਾਂ ਆਈਆਂ ਨੇ। ਇੱਕ ਸੇਵਾ, ਦੇਖੋ ਹੋਮੇ ਨੂੰ ਕਲੀਅਰ ਕਰ ਰਹੇ ਨੂੰ ਅਗਲੀ ਪੰਕਤੀ 'ਚ, ਹੋਮੇ ਹੈਗੀ ਜਿਹੜੀ ਅਸੀਂ ਮੰਨ ਲਈ ਆਪਣੇ ਗਿਆਨ ਦੇ ਲੈਵਲ ਤੇ ਤਾਂ ਆਪਣੇ ਗਿਆਨ ਦੇ ਲੈਵਲ ਨਾਲ ਅਸੀਂ ਸੇਵਾ ਮੰਨੀ ਬੈਠੇ ਕੋਈ ਗੁਰੂ ਸਾਹਿਬ ਨੂੰ ਕੱਟ ਰਿਹਾ ਨਾ ਕਹਿੰਦੇ ਸੋ ਤਪ ਪੂਰਾ ਸਾਈ ਸੇਵਾ ਜੋ ਮੇਰੇ ਹਰ ਭਾਣੀ ਹੈ ਜਿਹੜੀ ਮੇਰੇ ਹਨ ਨੂੰ ਨਾ ਚੰਗੀ ਲੱਗੀ ਸੇਵਾ ਉਹ ਸੇਵਾ ਨੂੰ ਕਹਿੰਦੇ ਅਸੀਂ ਨੀ ਮੰਨਦੇ ਜਿਹੜੀ ਹਰ ਨੂੰ ਨੀ ਚੰਗੀ ਲੱਗੀ ਜਿਹੜਾ ਤਪ ਹਰ ਨੂੰ ਨੀ ਚੰਗਾ ਲੱਗਿਆ ਉਹ ਤਪ ਨੂੰ ਤਪ ਨੀ ਮੰਨਿਆ ਘੱਟ ਤਾ ਕਿਉਂਕਿ ਹੋਮੇ ਵਾਲਾ ਸੀ ਉਹ ਤਪ ਹੋਮੇ ਨੇ ਉਹਦਾ ਮੈਂ ਖੜਾ ਕੀਤਾ ਸੀ ਨਾ ਮੈਂ ਮੰਨ ਲਿਆ ਸੇਵਾ ਕੀ ਕਰਨੀ ਹੈ ਕੋਈ ਕਹਿੰਦਾ ਜੀ ਭਾਂਡਿਆਂ ਦੀ ਸੇਵਾ ਕੋਈ ਕਹਿੰਦਾ ਜੀ ਲੰਗਰ ਦੀ ਸੇਵਾ ਉੱਤਮ ਹੈ ਕੋਈ ਕਹਿੰਦਾ ਮਨੁੱਖਤਾ ਦੀ ਸੇਵਾ ਹੀ ਉੱਤਮ ਹੈ ਗੁਰਬਾਣੀ ਨੇ ਕਹਿੰਦਾ ਸਾਹ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ ਸਫਲ ਕਿਹੜੀ ਹੈ ਸੇਵਾ ਕਹਿੰਦੇ ਸਾਹ ਸੇਵਾ ਸੇਵਾ ਸਾਰੀਆਂ ਹੀ ਨੇ ਆਪਣੇ ਆਪਣੇ ਮਨ ਦੀਆਂ ਬਣਾਈਆਂ ਹੋਈਆਂ ਕਹਿੰਦੇ ਸਾਹ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ ਉਹ ਸਤਿਗੁਰ ਦਾ ਮਨ ਵੀ ਤਾਂ ਮੰਨੇ ਅੰਦਰੋਂ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਮਲ ਭੰਨੇ ਜਦ ਉਹਨੂੰ ਮੰਨ ਗਈ ਉਹਨੂੰ ਚੰਗੀ ਲੱਗ ਗਈ ਸੇਵਾ ਉਹ ਅੰਦਰ ਨਾਲ ਤਾਂ ਮੰਨ ਹੀ ਨਹੀਂ ਰਿਹਾ ਅੰਦਰ ਨਾਲ ਸੇਵਾ ਚੰਗੀ ਨਹੀਂ ਲੱਗ ਰਹੀ ਉਹ ਸੇਵਾ ਹੰਕਾਰ ਵੀ ਖੜਾ ਕਰ ਰਹੀ ਹੈ ਬਾਹਰ ਦਾ ਤਪ ਜਿਹੜਾ ਅਸੀਂ ਆਪਣੀ ਮਰਜ਼ੀ ਦਾ ਕਰ ਰਹੇ ਹਾਂ ਨਾ ਉਹ ਤਪ ਵੀ ਹੰਕਾਰ ਪੈਦਾ ਕਰ ਰਿਹਾ ਇਸ ਕਰਕੇ ਜਿਹੜੇ ਮੇਰੇ ਹਰ ਨੂੰ ਚੰਗੀ ਲੱਗੇ ਸਤਿਗੁਰੂ ਦਾ ਮਨ ਜਿਹਦੇ ਨਾਲ ਮੰਨੇ ਜਿਹੜੀ ਸੇਵਾ ਨਾਲ ਉਹ ਵੀ ਸੇਵਾ ਕੀਤੀ ਸਫਲ ਹੈ ਉਹੀ ਤਪ ਕੀਤਾ ਸਫਲ ਹੈ ਹੁਣ ਇੱਥੋਂ ਸਮਝ ਕੇ ਤਪ ਕਰਨਾ ਸੀ ਗੁਰਸਿੱਖ ਨੇ ਤਾਂ ਸਾਡੇ ਤਪ ਆਪਣੇ ਆਪਣੇ ਸੇਵਾ ਵੀ ਸਾਡੀ ਆਪਣੀ ਆਪਣੀ ਹੈ ਕੋਈ ਕਹਿੰਦਾ ਆਹੀ ਸੇਵਾ ਸਭ ਤੋਂ ਵੱਡੀ ਹੈ ਕੋਈ ਕਹਿੰਦਾ ਕਾਰ ਸੇਵਾ ਹੀ ਸਭ ਤੋਂ ਵੱਡੀ ਹੈ ਗੁਰੂ ਤਾਂ ਨਹੀਂ ਪੁੱਛਿਆ ਉਹ ਕਹਿੰਦੇ ਜਿਹੜਾ ਸਤਿਗੁਰ ਜਿਹਦਾ ਮਤਲਬ ਹੈ ਜਿਹਨੂੰ ਗੁਰਬਾਣੀ ਤਸਦੀਕ ਕਰੇ ਗੁਰਬਾਣੀ ਹੁੰਗਾਰਾ ਭਰੇ ਉਸ ਗੱਲ ਤੇ ਕਸੌਟੀ ਪੁੱਛਣਾ ਕਿਹਨੂੰ ਪਊਗਾ ਜਾਂ ਗੁਰਬਾਣੀ ਪੂਰਾ ਕੇ ਗੁਰ ਪੁੱਛ ਕੇ ਹੀ ਕਰਨਾ ਪੈਣਾ ਨਾ ਸਾਰਾ ਕੰਮ ਇਸ ਕਰਕੇ ਤਪ ਵੀ ਕੱਟਤਾ ਬਾਹਰਲਾ ਆਪਣੀ ਮਰਜ਼ੀ ਦਾ ਸਾਰੇ ਹੀ ਹਾਂਜੀ ਹੁਣ ਕਹਿੰਦੇ ਤੇਰੇ ਹੁਣ ਮੈਂ ਕੀ ਗੁਣ ਕਹਿ ਕੇ ਦੱਸਾਂ ਤੂੰ ਸਾਰੇ ਘੱਟ ਦਾ ਹੀ ਅੰਤਰ ਜਾਮੀ ਹੈ ਹਰ ਹਿਰਦੇ ਦੇ ਦੀ ਅੰਤਰ ਜਾਮਤਾ ਤੇਰੇ ਕੋਲ ਹਰ ਹਿਰਦੇ ਚ ਕੀ ਚੱਲ ਰਿਹਾ ਕਿੱਥੇ ਲੋਭ ਨੇ ਮਤ ਮਾਰੀ ਹੈ ਕਿੱਥੇ ਕ੍ਰੋਧ ਨੇ ਮਤ ਮਾਰੀ ਹੈ ਕਿੱਥੇ ਮਾਇਆ ਨੇ ਮਤ ਮਾਰਤੀ ਕਿੱਥੇ ਹੰਕਾਰ ਨੇ ਮਤ ਮਾਰਤੀ ਹਰ ਹਿਰਦੇ ਦੀ ਵੇਦਨ ਜਾਣਦਾ ਉਹਨੂੰ ਕੱਲ ਆਈ ਸੀ ਨਾ ਕੋਈ ਸਵਾਮੀ ਉਹ ਆ ਜਿਹੜਾ ਵੇਦਨ ਜਾਣਦਾ ਹੋਵੇ ਇੱਥੇ ਵੀ ਉਹੀ ਗੱਲ ਹੈ ਤੂੰ ਸਾਰਿਆਂ ਘੱਟਾਂ ਦਾ ਅੰਤਰ ਜਾਮੀ ਹੈ ਤੇਰੇ ਗੁਣ ਹੁਣ ਕਹਿ ਕੇ ਮੈਂ ਕੀ ਦੱਸਾਂ ਕਿੰਨੇ ਗੁਣ ਹੋਣਗੇ ਤੂੰ ਤਾਂ ਸਾਰੇ ਹਿਰਦੇ ਦੀ ਵੇਦਨ ਜਾਣਦਾ ਅੰਦਰ ਦੀ ਜਾਣਦਾ ਬਾਹਰ ਲਈ ਨਹੀਂ ਧੁਰ ਅੰਦਰ ਤੱਕ ਦੀ ਜਾਣਦਾ ਅੰਦਰ ਮਨਸ਼ਾ ਕੀ ਹੈ ਅੰਦਰ ਕਪਟ ਹੈ ਸਾਡੇ ਪਰ ਅਸੀਂ ਤਾਂ ਕਪਟ ਲੁਕਾਉਂਦੇ ਹਾਂ ਪਰ ਉਹ ਕਪਟ ਤੱਕ ਜਾਣਦਾ ਕਹਿੰਦੇ ਘੱਟ ਘੱਟ ਕੇ ਪੱਟ ਪੱਟ ਕੀ ਜਾਣਾ ਪੜਦੇ ਤੋਂ ਪੜਦੇ ਤੱਕ ਦੇ ਪੜਦੇ ਤੋਂ ਪੜਦੇ ਤੱਕ ਦੀ ਗੱਲ ਪੜਦੇ ਤੋਂ ਪੜਦੇ ਦਾ ਮਤਲਬ ਹੈ ਧੁਰ ਅੰਦਰ ਤੱਕ ਦੀ ਗੱਲ ਵੀ ਜਿਹੜੀ ਹੈ ਕਈ ਵਾਰੀ ਬੰਦੇ ਬੜੇ ਗੁੱਝੇ ਹੁੰਦੇ ਆ ਨਾ ਬਾਹਰੋਂ ਉਹਨਾਂ ਦਾ ਜੀਵਨ ਬਾਹਰੋਂ ਨਹੀਂ ਸ਼ੋਅ ਹੋਣ ਦਿੰਦੇ ਤਾਂ ਹੀ ਤਾਂ ਕਹਿੰਦਾ ਉਹਦੀ ਗੁਨਾਹ ਹੀ ਭਰਿਆ ਮੈਂ ਫਿਰ ਲੋਕ ਕਹੇ ਦਰਵੇਸ਼ ਉਹ ਲੋਕ ਤਾਂ ਤਸੀਲ ਜਾਂਦੇ ਨੇ ਬਹੁਤ ਛੇਤੀ ਉਹ ਲੋਕ ਤਾਂ ਬਾਣਾ ਦੇਖ ਕੇ ਹੀ ਕਹਿ ਦਿੰਦੇ ਨੇ ਉਪਰਾ ਜਿਹਾ ਜੀਵਨ ਦੇਖ ਕੇ ਹੀ ਕਹਿ ਦਿੰਦੇ ਨੇ ਦਰਵੇਸ਼ ਹੈ ਉਹ ਤਾਂ ਇਮਾਨਦਾਰ ਦੀ ਸ਼ੇਖ ਫਰੀਦ ਕਹਿੰਦਾ ਗੁਣਾ ਹੀ ਭਰਿਆ ਮੈਂ ਫਿਰ ਲੋਕ ਕਹੇ ਦਰਵੇਸ਼ ਲੋਕ ਕਹਿੰਦੇ ਨੇ ਦਰਵੇਸ਼ ਮੈਂ ਨੀ ਆਪਣੇ ਆਪ ਨੂੰ ਮੰਨਦਾ ਦਰਵੇਸ਼ ਜੇ ਮੈਨੂੰ ਦੀਂਦਾ ਮੈਨੂੰ ਆਪਣੀ ਕਮੀ ਦੀਂਦੀ ਹੈ ਉਹਦੀ ਨਿਗਾਹ ਹੀ ਆਪਣੀ ਕਮਜ਼ੋਰੀਆਂ ਦੇ ਅਜੇ ਗੁਨਾਹਾਂ ਦੇ ਅਜੇ ਜਿਹੜੇ ਗੁਨਾਹ ਕਰ ਰਹੀ ਹੈ ਜੀਵਾਤਮਾ ਉੱਥੇ ਹੈ ਨਿਗਾਹ ਉਹ ਤਾਂ ਐਕਸੈਪਟ ਕਰ ਰਿਹਾ ਇਸ ਗੱਲ ਨੂੰ ਤੂੰ ਗੁਨਾਹ ਹੀ ਭਰਿਆ ਹੋਇਆ ਮੈਂ ਇਸ ਕਰਕੇ ਅੰਦਰ ਦੀ ਜਾਣਦਾ ਤੇਰੇ ਗੁਣ ਨੂੰ ਕਹਿ ਕੇ ਕੀ ਕਹਿ ਕੇ ਦੱਸੀਏ ਕਹਿੰਦੇ ਤੇਰੇ ਗੁਣ ਬਹੁਤ ਬਹੁਤ ਮੈਂ ਏਕ ਨਾ ਜਾਣਿਆ ਮੈਂ ਕਿੰਨੇ ਕੁ ਗੁਣ ਗੁਰਬਾਣੀ ਚ ਇਹਦਾ ਮਤਲਬ ਇਹ ਨੀ ਵੀ ਗੁਰਬਾਣੀ ਚ ਜਿੰਨੇ ਗੁਣ ਦੱਸਦੇ ਵੀ ਇੰਨੇ ਗੁਣ ਨੇ ਉਹਦੇ ਉਹਦਾ ਨਿਧਾਨ ਕਹਿਤਾ ਸਰਬ ਗੁਣਾਂ ਦਾ ਖਜ਼ਾਨਾ ਕਹਿਤਾ ਬੇਅੰਤ ਕਹਿਤਾ ਤੂੰ ਸਾਹਿਬ ਗੁਣੀ ਨਿਧਾਨਾ ਕਹਿਤਾ ਖਜ਼ਾਨਾ ਖਜ਼ਾਨੇ ਦਾ ਵੀ ਪਤਾ ਨੀ ਕਿੰਨੇ ਕੁ ਗੁਣ ਨੇ ਹਰ ਹਿਰਦੇ ਦੀ ਜਾਣਦਾ ਤੂੰ ਹਾਂਜੀ ਹੁਣ ਕਹਿੰਦੇ ਮੈਂ ਵੀ ਦਾਨ ਮੰਗਣ ਲੱਗਿਆ ਇੱਕ ਦੇਖ ਲਓ ਹੁਣ ਦਾਨ ਦਾ ਸਟੈਂਡਰਡ ਕੀ ਹੈ ਮੈਂ ਕਹਿੰਦੇ ਕਰਤੇ ਮੂਹਰੇ ਅਰਦਾਸ ਕਰਕੇ ਕਿ ਦਾਨ ਮੰਗਦਾ ਹਰ ਇੱਕ ਮੰਗਦਾ ਦਾਨ ਸਿਰਫ ਮੈਂ ਕਰਤੇ ਕੋਲੋਂ ਇੱਕ ਦਾਨ ਮੰਗਦਾ, ਕੀ ਮੰਗਦਾ? ਹਾਂਜੀ, ਬਸ ਮੈਨੂੰ ਐਸੀ ਸੋਝੀ ਦੇ, ਮੈਂ ਰੋਜ਼ ਅਣਦਿਨ ਰੋਜ਼ ਨਵੇਂ ਤੋਂ ਨਵਾਂ ਨਾਮ ਦੀ ਵਿਆਖਿਆ ਕਰਾਂ, ਹਰ ਨਵੇਂ ਤੋਂ ਨਵੇਂ ਪੱਖ ਤੇ ਹੁਕਮ ਦੇ, ਹੁਕਮ ਬਾਰੇ ਨਵੇਂ ਤੋਂ ਨਵੇਂ ਪੱਖ ਤੇ ਮੈਂ ਰੋਜ਼ ਵਿਖਿਆਨ ਕਰ ਸਕਾਂ। ਤੂੰ ਐਸੀ ਸੋਝੀ ਦੇ, ਜਿਵੇਂ ਦਸਮ ਪਾਤਸ਼ਾਹ ਕਹਿੰਦੇ ਸੀ, ਮੋਹ ਘੱਟ ਮੈਂ ਤੁਮ ਹਵੈ ਨਦੀ ਉਪਜੋ ਬਾਕ ਤਰੰਗ, ਕਹਿੰਦੇ ਮੋਹ ਘੱਟ ਮੈਂ ਮੇਰੇ ਘੱਟ ਵਿਚ ਹਿਰਦੇ ਵਿਚ, ਤੁਮ ਹਵੈ ਨਦੀ ਤੂੰ ਨਦੀ ਬਣ ਕੇ ਨਾ, ਜਿਵੇਂ ਨਦੀ ਦਾ ਪਾਣੀ ਲਗਾਤਾਰ ਚੱਲਦਾ, ਤਰੰਗਾਂ ਨਿਕਲਦੀਆਂ ਨੇ, ਕਹਿੰਦੇ ਉਪਜੋ ਬਾਕ ਤਰੰਗ, ਮੇਰੇ ਬਾਕ ਐਸੇ ਨਿਕਲਣ, ਮੇਰੇ ਮੂੰਹ ਚੋਂ ਵਿਆਖਿਆ ਐਸੀ ਨਿਕਲੇ ਬਾਣੀ ਦੀ, ਐਸੀ ਬਾਣੀ ਦੀ ਰਚਨਾ ਹੋਵੇ, ਤਿਰੰਗਾ ਵਾਂਗ ਚਲਾ ਦੇ, ਜਿਵੇਂ ਨਦੀ ਚੱਲਦੀ ਹੈ ਨਾ ਲਗਾਤਾਰ, ਨਦੀ ਚ ਕੋਈ ਇਸ਼ਨਾਨ ਕਰ ਸਕਦਾ ਨਾ? ਨਦੀ ਕਿਸੇ ਨੂੰ ਸਿੰਜ ਸਕਦੀ ਹੈ ਨਾ? ਨਦੀ ਦੇ ਲੋਕ ਲਾਭ ਪ੍ਰਾਪਤ ਕਰ ਸਕਦੇ ਨਾ? ਇਸ ਕਰਕੇ ਤੂੰ ਮੇਰੇ ਤੇ ਕਿਰਪਾ ਕਰ। ਹਾਂਜੀ,
ਕਿਸੇ ਜੋਰ ਅਹੰਕਾਰ ਵੱਲੋਂ ਦਾ, ਕਿਸੇ ਜੋਰ ਦਬਾਨ ਮਾਇਆ ਦਾ,
ਹੁਣ ਕਿਸੇ ਹੀ ਦਾ ਮਤਲਬ ਹੈ, ਮਤਲਬ ਸਾਰਿਆਂ ਨੂੰ ਨੀ, ਕਿਸੇ ਨੂੰ ਕਿਸੇ ਚੀਜ਼ ਦਾ ਅਹੰਕਾਰ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਅਹੰਕਾਰ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਹੰਕਾਰ ਹੈ, ਅੱਡ ਅੱਡ ਕਾਰਨ ਨੇ ਹੰਕਾਰ ਪੈਦਾ ਹੋਣ ਦੇ। ਜੇ ਕੋਈ ਬਹੁਤ ਵਧੀਆ ਬੋਲ ਸਕਦਾ ਨਾ, ਕਹਿੰਦਾ ਕਿਸੇ ਹੰਕਾਰ ਬੋਲਣ ਕਾ, ਬੋਲਣਾ ਵੀ ਇੱਕ ਕਲਾ ਨਾ, ਵਕਤਾ ਬਣਨਾ ਬੋਲਣ ਦਾ ਇੱਕ ਕਲਾ ਹੈ, ਜਿਹੜੀ ਇਹ ਵੀ ਹੰਕਾਰ ਪੈਦਾ ਕਰ ਦਿੰਦੀ ਹੈ ਵੀ ਮੇਰੇ ਵਰਗਾ ਬੁਲਾਰਾ ਹੀ ਕੋਈ ਨਹੀਂ ਹੈ। ਕਹਿੰਦੇ ਕਿਸੇ ਹੰਕਾਰ ਬੋਲਣ ਕਾ, ਇਹ ਵੀ ਹੰਕਾਰ ਨਾ ਹੋ ਜਾਵੇ, ਇਹ ਵੀ ਗੁਰਸਿੱਖ ਨੇ ਧਿਆਨ ਰੱਖਣਾ। ਇਹ ਹੰਕਾਰ ਤਾਂ ਹੋ ਸਕਦਾ ਬੋਲਣ ਦਾ ਹੰਕਾਰ ਹੈ, ਤਾਂ ਸੱਤਾ ਦੇ ਬਲਵੰਡ ਕੀ ਕਹਿੰਦੇ ਨੇ? ਕਹਿੰਦੇ ਕਿਉਂ ਬੋਲ ਹੋਵੇ ਜੋ ਖੀ ਹੁੰਦਾ ਹੈ, ਇਹ ਬੋਲਦਾ ਹੀ ਮਨ ਉਨਾ ਚਿਰ ਹੈ ਜਿੰਨਾ ਚਿਰ ਖੀ ਬਾਣੀ ਹੁੰਦਾ, ਫਿਰ ਤਾਂ ਬੁਲਾਇਆ ਬੋਲਦਾ। ਜਦ ਆਪ ਬੋਲੂਗਾ ਨਾ, ਆਪ ਆਪਣੀ ਮਰਜ਼ੀ ਦੇ ਵਚਨ ਬੋਲੂਗਾ, ਉਹ ਹੰਕਾਰ ਪੈਦਾ ਕਰਨਗੇ ਹੀ ਕਰਨਗੇ। ਜਦ ਬੁਲਾਇਆ ਬੋਲੂਗਾ ਨਾ, ਫਿਰ ਹੰਕਾਰ ਕਾਹਦਾ ਹੋਣਾ? ਬੁਲਾਇਆ ਤਾਂ ਕਿਸੇ ਦਾ ਬੋਲ ਰਿਹਾ, ਫਿਰ ਹੰਕਾਰ ਕਾਹਦਾ ਹੋਣਾ? ਇਹ ਤਾਂ ਹੰਕਾਰ ਨਹੀਂ ਹੋਣਾ ਹੋਇਆ, ਭਗਤਾਂ ਨੂੰ ਬੁਲਾਏ ਬੋਲੇ ਨੇ ਸਾਰੇ, ਬੁਲਾਇਆ ਬੋਲੀ ਖਸਮ ਦਾ, ਤਾਂ ਨੀ ਹੰਕਾਰ ਹੁੰਦਾ ਇਸ ਗਿਆਨ ਦਾ, ਨਹੀਂ ਤਾਂ ਬੋਲਣ ਦਾ ਹੰਕਾਰ ਹੁੰਦਾ ਹੈ। ਕਹਿੰਦੇ ਕਿਸੇ ਹੰਕਾਰ ਬੋਲਣ ਕਾ, ਹਾਂਜੀ, ਕਿਸੇ ਦਬਾਣ ਕਚਹਿਰੀ ਮਣ ਕੇ ਵੀ ਸੱਤਾ ਹੋਵੇ ਕੋਲ, ਮਾਇਆ ਹੋਵੇ ਕੋਲ, ਇਹ ਵੀ ਹੰਕਾਰ ਪੈਦਾ ਕਰ ਦਿੰਦੀ ਹੈ, ਇਹ ਵੀ ਹੰਕਾਰ ਪੈਦਾ ਕਰ ਦਿੰਦੀ ਹੈ। ਤਾਂ ਫਿਰ ਕੀ ਕਹਿਤਾ ਇਹ ਦਬਾਣ ਤੋਂ ਬਚਣ ਵਾਸਤੇ, ਤੂੰ ਮੇਰਾ ਤਾਣ ਦਬਾਣ, ਤੂੰ ਹੈ ਮੇਰਾ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ, ਦਬਾਣ ਤੈਨੂੰ ਬਣਾ ਲਿਆ, ਆਪਣਾ ਦਬਾਣ ਹੈ ਛੱਡ, ਜੇ ਦਬਾਣ ਹੈ ਵੀ ਹੈ ਨਾ, ਸੰਸਾਰੀ ਕੋਈ ਸੱਤਾ ਹੈ ਵੀ ਹੈ, ਉਹ ਤਾਂ ਬਚ ਸਕਦਾ ਹੰਕਾਰ ਤੋਂ, ਉਹਨੂੰ ਦਬਾਣ ਬਣਾਵੇ, ਮਾਇਆ ਵੀ ਉਹਦੀ ਹੈ, ਤੇਰਾ ਦਿੱਤਾ ਖਾਮਣਾ ਜਦ, ਤਾਂ ਇਹ ਕਾਰਨ ਦੱਸੇ ਨੇ ਜਿਹੜੇ ਹੋ ਸਕਦੇ ਨੇ, ਰੀਜ਼ਨ ਨੇ ਜਿਹੜੇ ਹੰਕਾਰ ਹੋ ਜਾਣ ਦੇ, ਬਚਣਾ ਕਿਵੇਂ ਆ? ਪੂਰਾ ਗੁਰੂ ਹੈ ਨਾ, ਪੂਰੀ ਘਾਟ ਤਾਂ ਘਟਣੀ ਹੈ ਨਾ ਗੁਰਸਿੱਖ ਦੀ, ਬਚਾ ਕੇ ਵੀ ਤਾਂ ਰੱਖਣਾ ਨਾ ਬਿਮਾਰੀਆਂ ਤੋਂ, ਸਾਈਡ ਦੀਆਂ ਤੋਂ, ਜਿਹੜੀਆਂ ਸਾਈਡ ਦੇ ਬਿਮਾਰੀਆਂ ਉੱਠ ਸਕਦੀਆਂ ਨੇ, ਔਰ ਉੱਠਦੀਆਂ ਨੇ ਆਮ ਉੱਠਣ ਜਾਣ ਦੇ ਆ ਪੂਰੀ ਸੰਭਾਵਨਾ ਹੁੰਦੀ ਹੈ, ਉੱਥੋਂ ਵੀ ਸੁਚੇਤ ਕਰਨਾ ਗੁਰਸਿੱਖ ਨੂੰ ਵੀ ਜਾਂ ਤਾਂ ਹੰਕਾਰ ਬੋਲਣ ਦਾ ਹੁੰਦਾ, ਜਾਂ ਮਾਇਆ ਦਾ ਹੁੰਦਾ, ਜਾਂ ਦਬਾਣ ਦਾ ਹੁੰਦਾ। ਹਾਂਜੀ, ਮੈਂ ਹਰ ਤੋਂ ਬਿਨਾਂ ਟੇਕ ਨੀ ਰੱਖੀ ਕੋਈ, ਮੈਂ ਆਸਰਾ ਹੀ ਤੈਨੂੰ ਬਣਾਇਆ, ਸਿਰਫ ਮੈਂ ਆਸਰਾ ਹੀ ਤੈਨੂੰ ਬਣਾਇਆ, ਕੋਈ ਆਸਰਾ ਨਾ ਮੈਂ ਦਬਾਣ ਦਾ ਬਣਾਇਆ, ਨਾ ਮਾਇਆ ਦਾ ਬਣਾਇਆ, ਨਾ ਆਪਣੇ ਬੋਲਣ ਦਾ ਬਣਾਇਆ, ਤਿੰਨੇ ਹੀ ਜਿਹੜੇ ਕਾਰਨ ਸੀ ਉਹ ਮੈਂ ਪੈਦਾ ਹੀ ਨਹੀਂ ਹੋਣ ਦਿੱਤੇ, ਮੈਂ ਟੇਕ ਤੇਰੇ ਤੇ ਰੱਖੀ। ਟੇਕ ਕੀ ਰੱਖੀ? ਜੋ ਗੁਰਬਾਣੀ ਜੋ ਸਮਝ ਆਈ ਹੈ, ਬੋਲਣਾ ਹੀ ਉਹੀ ਹੈ, ਜਦ ਬੁਲਾਊਗਾ ਜਦ ਬੋਲਣਾ ਨਾ, ਪਹਿਲਾਂ ਬੋਲਣਾ ਹੀ ਨਹੀਂ। ਤਾਂ ਅਗਰ ਕਹਿੰਦੇ ਰਾਏ ਨਾਇਰ ਵਿੱਚ ਇੱਕ ਬੜੀਆਂ ਇੱਕ ਸਾਵਧਾਨੀਆਂ ਦਿੱਤੀਆਂ ਨੇ ਬਚਣ ਵਾਸਤੇ ਹੰਕਾਰ ਤੋਂ, ਕਹਿੰਦੇ ਰਾਏ ਨਾਇਰ ਵਿਛੋੜਿਆ ਰਹੋ ਰੇ ਸੰਖ ਮਜੂਰ, ਮੰਜੂਰ ਲਫਜ ਹੈ, ਕਹਿੰਦੇ ਰਾਏ ਨਾਇਰ ਹੈ, ਰਾਏ ਨਾਇਰ ਹੈ ਜੇ ਅਗਿਆਨਤਾ ਹੈ ਤੇਰੇ ਅੰਦਰ, ਸੰਖ ਹੈ ਨਾ ਮਨ, ਮਨ ਸੰਖ ਵਾਂਗ ਵੱਜਦਾ ਨਾ, ਮਾੜਾ ਜਿਹਾ ਗਿਆਨ ਆ ਜਾਵੇ ਫੱਟ ਬੋਲਦਾ। ਕਹਿੰਦੇ ਜਿੰਨਾ ਚਿਰ ਅਗਿਆਨਤਾ ਬੋਲੀ ਨਾ, ਅਗਿਆਨਤਾ ਵੰਡ ਦੇਗਾ। ਰਹਿਣ ਆਇਰ ਵਿਛੋੜਿਆ ਰੋਂ ਰੇ ਸੰਕ ਮਜੂਰ ਕਹਿੰਦੇ ਦੇਵਲ ਦੇਵਲ ਧਾੜੀ ਦਿਸ ਹੈ ਉਗਵੈ ਸੂਰ ਉਹ ਸੂਰ ਜੀ ਦਾ ਚੜ੍ਹ ਲੈਣ ਦੇ ਅੰਦਰ ਗਿਆਨ ਪ੍ਰਗਟ ਦਾ ਹੋ ਲੈਣ ਦੇ ਵੱਜਣਾ ਤੈਨੂੰ ਹੀ ਪੈਣਾ ਬੋਲਣਾ ਤਾਂ ਮਨ ਨੂੰ ਪੈਣਾ ਸਰੀਰ ਇਹਦੇ ਕੋਲੇ ਹੈ ਆ ਜੀਵ ਦਾ ਕੰਟਰੋਲ ਬਾਹਰਲੇ ਕੋਲੇ ਹੈ ਮਨ ਕੋਲੇ ਹੈ ਪਰ ਅਗਿਆਨਤਾ ਚ ਅੰਧੀ ਬੋਲੀ ਰਾਲ ਚ ਨਹੀਂ ਬੋਲੀ ਦਾ ਜੇ ਅਗਿਆਨਤਾ ਚ ਬੋਲੇਗਾ ਅਗਿਆਨਤਾ ਮਿਕਸ ਹੋ ਕੇ ਚਲੇ ਜਾਊਗੀ ਅੱਗੇ ਇਹ ਇੱਕ ਸਾਵਧਾਨੀਆਂ ਨੇ ਵੀ ਜਿੰਨਾ ਚਿਰ ਅਗਿਆਨਤਾ ਅੰਦਰ ਹੀ ਰਹਿਣਾ ਹੋਰ ਸਮਝਦੇ ਰਹਿਣਾ ਤਾਂ ਹੀ ਕਹਿੰਦੀ ਮਨ ਪ੍ਰਥਮ ਇਹ ਮਨ ਪਰ ਬੋਧੇ ਆਪਣਾ ਪਾਛੇ ਅਵਰ ਰਿਝਾਵੇ ਦੂਜੇ ਨੂੰ ਰਿਝਾਉਣਾ ਦੂਜੇ ਨੂੰ ਕਨਵਿੰਸ ਕਰਨਾ ਬਾਅਦ ਦੀ ਗੱਲ ਹੈ ਪਹਿਲਾਂ ਆਪਣੇ ਬੋਧ ਦੇ ਉੱਤੇ ਹੋਰ ਪ੍ਰਬੋਧ ਦੀ ਗੱਲ ਹੈ ਜਿਹੜੇ ਕਿਤੇ ਵੀ ਜੋ ਗੁਰਬਾਣੀ ਦਾ ਇੱਕ ਟਰੈਕ ਹੈ ਜਿਹੜੀ ਕੋਈ ਵੀ ਵਚਨ ਜਿਹੜਾ ਅਸੀਂ ਐਸਾ ਨਹੀਂ ਬੋਲਣਾ ਜਿਹੜਾ ਗੁਰਬਾਣੀ ਤੋਂ ਪਰੇ ਜਾਂਦਾ ਹੋਵੇ ਗੁਰਬਾਣੀ ਦੀ ਜਿਹੜੀ ਮੂਲ ਵਿਚਾਰਧਾਰਾ ਹੈ ਜਿਹੜੀ ਉਹਨੂੰ ਕੱਟਦਾ ਹੋਵੇ ਗੱਲ ਐਸਾ ਵਚਨ ਨਹੀਂ ਬੋਲਣਾ ਗੁਰਬਾਣੀ ਜੋ ਸਮਝ ਦਊਗੀ ਉਹ ਸਮਝ ਵਿੱਚ ਵੀ ਬਚ ਕੇ ਬੋਲਣਾ ਜੋ ਗੁਰਬਾਣੀ ਚੋਂ ਸਮਝ ਆ ਗਈ ਨਾ ਉਹ ਸਮਝ ਵੀ ਬਚ ਕੇ ਬੋਲਣਾ ਬੜੀ ਸਾਵਧਾਨੀ ਨਾਲ ਵੀ ਗੁਰਬਾਣੀ ਦੇ ਟਰੈਕ ਤੋਂ ਗੱਲ ਕਿਤੇ ਪਰੇ ਚਲੇ ਨਾ ਜਾਵੇ ਐਨੀ ਸਾਵਧਾਨੀ ਦੀ ਲੋੜ ਹੈ ਨਹੀਂ ਤਾਂ ਹੰਕਾਰ ਪੈਦਾ ਹੋ ਜਾਊਗਾ ਹਾਂਜੀ ਉਹ ਆਹ ਕਾਰਨ ਹੋ ਗਿਆ ਸੀ ਸੱਤੇ ਦੇ ਬਲਵੰਡ ਨੂੰ ਰਾਗ ਦਾ ਹੀ ਹੰਕਾਰ ਹੋ ਗਿਆ ਸੀਗਾ ਸਾਡੇ ਕੋਲ ਘਟਨਾ ਹਿਸਟਰੀ ਵੀ ਪਈ ਹੈ ਨਾ ਸੱਤਾ ਦੇ ਬਲਵੰਡ ਨੂੰ ਕੀਰਤਨ ਦੇ ਟੈਲੈਂਟ ਦਾ ਹੀ ਹੰਕਾਰ ਹੋ ਗਿਆ ਸੀ ਵੀ ਸਾਡੇ ਤੋਂ ਬਿਨਾਂ ਗੁਰੂ ਘਰ ਦਾ ਸਰਨਾ ਹੀ ਨਹੀਂ ਇਹ ਗੱਲਾਂ ਨੇ ਕੁਛ ਜਿਹੜੀਆਂ ਬਚ ਕੇ ਬਚਣ ਵਾਲੀਆਂ ਨੇ ਹਾਂਜੀ ਤੂੰ ਕਰਤੇ ਰਾਖ ਮੈਂ ਖਰੀ ਨਵਾਣੀ ਹੈ ਮੈਂ ਨਵਾਣੀ ਹਾਂ ਤੂੰ ਰੱਖ ਮੇਰੀ ਮੈਂ ਨਵਾਣੀ ਹਾਂ ਕਿਤੇ ਨਾ ਕਿਤੇ ਗਲਤੀ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਇਸ ਕਰਕੇ ਇਹ ਕਰਤੇ ਤੂੰ ਬਚਾ ਕੇ ਰੱਖੀ ਐਸੀ ਸੋਝੀ ਦੇਈ ਜਾਈ ਐਸਾ ਕੰਮ ਜਾਂ ਐਸਾ ਬੋਲਣਾ ਬੋਲਣ ਦਾ ਹੀ ਵੀ ਜਿਹਦੇ ਕਰਕੇ ਮੈਂ ਮੇਰੀ ਬੇਇੱਜ਼ਤੀ ਹੋ ਜਾਵੇ ਮੈਂ ਨਵਾਣੀ ਹਾਂ ਮੇਰਾ ਆਪਣਾ ਕੋਈ ਮਾਣ ਨਹੀਂ ਮੇਰੇ ਚ ਆਪਣਾ ਕੋਈ ਤਾਨ ਨਹੀਂ ਵੀ ਮੈਂ ਬੋਲ ਪਾਂ ਇਸ ਕਰਕੇ ਤੇਰੇ ਕਰਤੇ ਦੇ ਉੱਤੇ ਮੇਰੀ ਧਾਰ ਹੈ ਤੇਰੇ ਤੇ ਮੇਰਾ ਆਸਰਾ ਹੈ ਤੇਰੇ ਤੇ ਮੇਰੀ ਟੇਕ ਹੈ ਹਾਂਜੀ
ਨਿਮਾਣੇ ਮਾਣ ਕਰੇ ਤੁਧ ਭਾਵੇ ਹੋਰ ਕੇਤੀ ਚੱਕ ਚੱਕ ਆਵੇ ਜਾਏ
ਨਿਮਾਣੇ
ਮਾਣ ਕਰੇ ਤੁਧ ਭਾਵੇ
ਉਹ ਕਹਿੰਦੇ ਨਿਮਾਣੇ ਮਾਣ ਕਰੇ ਤੁਧ ਭਾਵੇ ਇਹ ਨਿਮਾਣੇ ਦਾ ਜਿਹੜਾ ਮਾਣ ਵੀ ਹੈ ਨਾ ਉਹ ਵੀ ਜਿਹੜਾ ਤੈਨੂੰ ਪਾਉਂਦਾ ਜੇ ਮਾਣ ਭਗਤਾਂ ਦਾ ਹੈ ਉਹ ਵੀ ਕਹਿੰਦੇ ਤੇਰੇ ਕਰਕੇ ਹੀ ਹੈ ਜੇ ਨਾਨਕ ਦੀ ਅੱਜ ਵਡਿਆਈ ਹੈ ਕਬੀਰ ਦੀ ਵਡਿਆਈ ਹੈ ਧੁਰਕੀ ਬਾਣੀ ਕਰਕੇ ਹੀ ਹੈ ਜੇ ਧੁਰਕੀ ਬਾਣੀ ਉੱਤੇ ਪ੍ਰਗਟ ਹੋਈ ਤਾਂ ਹੀ ਨਾ ਉਹ ਆਪਣੇ ਆਪ ਨੂੰ ਨਿਮਾਣੇ ਕਹਿੰਦੇ ਨੇ ਜੇ ਮਾਣ ਮਿਲਿਆ ਵੀ ਹੈ ਤੇਰੇ ਕਰਕੇ ਮਿਲਿਆ ਹਾਂਜੀ
ਹੋਰ ਖੇਤੀ ਚੱਕ ਚੱਕ ਆਵੇ ਜਾਵੇ
ਉਹ ਹੋਰ ਤਾਂ ਖੇਤੀ ਝੱਕ ਝੱਕ ਮਾਰੀ ਜਾਂਦੀ ਹੈ ਮਾਣ ਮਿਲਦਾ ਹੈ ਕਿਤੇ ਬਥੇਰੇ ਲੋਕ ਕਹਿੰਦੇ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਾਜ ਹਰ ਕੀ ਸ਼ਰਨੀ ਸੋਭਾ ਤਾਂ ਸਾਰੇ ਹੀ ਚਾਹੁੰਦੇ ਨੇ ਪਰ ਝੱਕ ਝੱਕ ਕਹਿੰਦੇ ਕਿੰਨੇ ਹੀ ਕਹਿੰਦੇ ਨੇ ਮਾਣ ਹੋ ਜਾਵੇ ਉਹ ਮਾਣ ਜੋ ਮਿਲਣਾ ਸੱਚਾ ਸੰਸਾਰ ਦਾ ਨਮਾਮ ਮਾਣ ਤਾਂ ਜਿਹੜਾ ਹੈਗਾ ਇਹ ਤਾਂ ਪੈਸੇ ਵਾਲੇ ਨੂੰ ਵੀ ਮਿਲ ਜਾਂਦਾ ਸੰਸਾਰ ਵਾਲਾ ਮਾਣ ਤਾਂ ਪੈਸੇ ਵਾਲੇ ਨੂੰ ਵੀ ਮਿਲ ਜਾਂਦਾ ਉਹ ਮਾਣ ਹੈ ਜਿਹੜਾ ਸਦੀਵੀ ਮਾਣ ਹੈ ਔਰ ਸੱਚਖੰਡ ਵਿੱਚ ਮਾਣ ਹੈ ਇੱਥੇ ਤਾਂ ਹੋ ਸਕਦਾ ਭਗਤਾਂ ਦਾ ਮਾਣ ਨਾ ਹੁੰਦਾ ਹੋਵੇ ਇੱਥੇ ਤਾਂ ਕਬੀਰ ਨੂੰ ਕੁੱਤਾ ਵੀ ਕਹਿੰਦੇ ਰਹੇ ਨੇ ਨਾਨਕ ਨੂੰ ਕਰਾਈਆ ਵੀ ਕਹਿੰਦੇ ਰਹੇ ਨੇ ਨਾਨਕ ਨੂੰ ਭੂਤਣਾ ਵੀ ਕਹਿੰਦੇ ਰਹੇ ਨੇ ਕਹਿੰਦੇ ਰਹੇ ਨੇ ਨਾ ਸੰਸਾਰ ਦੇ ਮਾਣ ਦੀ ਗੱਲ ਨਹੀਂ ਸੰਸਾਰ ਦੇ ਮਾਣ ਦੀ ਤਾਂ ਗੱਲ ਕਿਹਾ ਜੈਸਾ ਮਾਣ ਤੈਸਾ ਭਮਾਣ ਕਿਹਾ ਇਹ ਸੱਚਖੰਡ ਦੇ ਮਾਣ ਦੀ ਗੱਲ ਹੈ ਇਹ ਸੱਚਖੰਡ ਦੇ ਮਾਣ ਦੀ ਗੱਲ ਹੈ ਇੱਥੇ ਜ਼ਰੂਰੀ ਨਹੀਂ ਇੱਥੇ ਅੱਜ ਵੀ ਸੰਸਾਰੀ ਕਈ ਬੰਦੇ ਟੈਲੈਂਟ ਵਾਲੇ ਵੀ ਖੂੰਜੇ ਲਾਏ ਹੋਏ ਨੇ ਇਹ ਕੋਈ ਜ਼ਰੂਰੀ ਨਹੀਂ ਵੀ ਸੰਸਾਰ ਦੇ ਵਿੱਚ ਵੀ ਗੁਣਾਂ ਦੀ ਕਦਰ ਹੈ ਇੱਥੇ ਤਾਂ ਕਈ ਵਾਰੀ ਇਕੱਲੇ ਪੈਸੇ ਵਾਲੇ ਦੀ ਕਦਰ ਹੋ ਜਾਂਦੀ ਹੈ ਗੱਲ ਹੈਗੀ ਹੈ ਜਿਹੜਾ ਟਿਕਾਊ ਨਿਮਾਣ ਟਿਕਾਊ ਸੋਭਾ ਦੀ ਗੱਲ ਹੈ ਹਾਂਜੀ
ਜਿਨਕਾ ਬਖ ਕਰੇ ਤੂੰ ਸਵਾਮੀ ਜਿਨਕੀ ਉੱਪਰ ਗੱਲ ਖੁਦ ਆਣੀ ਹੈ
ਬਸ ਆ ਦੇਖ ਮਾਣ ਕਿਉਂ ਹੁੰਦਾ ਉਹਨਾਂ ਦੀ ਗੱਲ ਉੱਪਰ ਕਿਉਂ ਆ ਜਾਂਦੀ ਹੈ ਪੱਖ ਤੂੰ ਕਰਦਾ ਜਿਹੜੇ ਪੱਖ ਚ ਤੂੰ ਖੜ ਜਵੇ ਜਿੱਧਰ ਤੂੰ ਹੀ ਢਹਿ ਪਵੇ ਜਿਹਦੇ ਤੂੰ ਹੀ ਕਿਰਪਾ ਬਰਸਾਤ ਮੇ ਪੂਰਾ ਗਿਆਨ ਦੀ ਵਰਸ਼ਾ ਜਿਸਦਾ ਪੱਖ ਕਰੇ ਤੂੰ ਸਵਾਮੀ ਤਿੰਨ ਕੀ ਗੱਲ ਉੱਪਰ ਆ ਗਈ ਨਾਨਕ ਦੀ ਗੱਲ ਉੱਪਰ ਆ ਗਈ ਸਾਰਿਆਂ ਵੇਦਾਂ ਨਾਲ ਸਾਰੇ ਸ਼ਾਸਤਰਾਂ ਨਾਲੋਂ ਸਿਮਰਤਾਂ ਨਾਲੋਂ ਜੋ ਕਬੀਰ ਨੇ ਬੋਲੀ ਗੱਲ ਸਾਰਿਆਂ ਤੋਂ ਉੱਪਰ ਕਰਤੀ ਪੱਖ ਤੂੰ ਸੀ ਨਾ, ਖੰਡਾ ਤੂੰ ਸੀ ਨਾ। ਔਰ ਉਹਨਾਂ ਨੇ ਕਹਿ ਵੀ ਦਿੱਤਾ ਵੀ ਇਹ ਬਾਣੀ ਮਹਾਂਪੁਰਖ ਕੀ ਹੈ। ਤੇ ਮਹਾਂਪੁਰਖ ਤਾਂ ਜਦੋਂ ਹੈ ਹੀ ਉੱਪਰ, ਉਹਦੀ ਗੱਲ ਤਾਂ ਉੱਪਰ ਆਉਣੀ ਸੀ। ਜਦ ਹੈ ਹੀ ਪੁਰਖ, ਜਦ ਹੈ ਹੀ ਉੱਚੇ ਤੇ ਉੱਚਾ ਭਗਵੰਤ ਹੈ, ਜੇ ਗੱਲੇ ਭਗਵੰਤ ਦੀ ਹੈ ਤਾਂ ਗੱਲ ਉੱਪਰ ਆਉਣੀ ਸੀ। ਪੱਖ ਦਾ ਮਤਲਬ ਹੁੰਦੇ ਸਾਈਡ, ਜਿਹੜੀ ਸਾਈਡ ਤੇ ਤੂੰ ਖੜ ਜਵੇਂ ਉਹਨਾਂ ਦੀ ਗੱਲ ਤਾਂ ਭਾਈ ਉੱਪਰ ਆਉਣੀ ਹੋਈ ਹੈ ਫਿਰ। ਹਾਂ,
ਹਰ ਹਰ ਨਾਮ ਜਿਨੀ ਸਤਿ ਧਿਆਇਆ,
ਜਿਨੀ ਹਰ ਹਰ ਨਾਮ
ਜਿਨੀ
ਸਦਾ ਧਿਆਇਆ, ਸਦਾ ਧਿਆਇਆ। ਲਗਾਤਾਰ ਹਰੀ ਨੂੰ ਸਮਝਣ ਦੀ ਪ੍ਰਕਿਰਿਆ ਚ ਲੰਘੇ ਰਹੇ ਨੇ, ਲਗਾਤਾਰ ਹਰੀ ਨੂੰ ਸਮਝਣ ਚ ਲੱਗੇ ਰਹੇ ਨੇ। ਗੁਰਪ੍ਰਸਾਦ ਤਨੀ
ਗੁਰਪ੍ਰਸਾਦ ਪਰਮ ਪਦ ਪਾਇਆ,
ਉਹਨਾਂ ਨੇ ਪਰ ਕਿਰਪਾ ਫਿਰ ਵੀ ਗਿਆਨ ਦੀ ਹੋਈ ਹੈ। ਗਿਆਨ ਗਿਆਨ ਨਾਲੇ ਸਮਝੋਗੇ, ਹਰੀ ਨੂੰ ਕਾਹਦੇ ਨਾਲ ਸਮਝੋਗੇ? ਗਿਆਨ ਤੋਂ ਬਿਨਾਂ ਤਾਂ ਕੋਈ ਸੋਰਸ ਨੀ ਸਾਡੇ ਕੋਲ ਸਮਝਣ ਦਾ। ਗੁਰਪ੍ਰਸਾਦ ਤਨੀ ਪਰਮ ਪਦ ਪਾਇਆ, ਵੱਡੀ ਅਵਸਥਾ ਦੇ ਧਾਰਨੀ ਵੀ ਉਹ ਹੋਏ ਨੇ, ਵੱਡੀ ਅਵਸਥਾ ਨੂੰ ਵੀ ਪਹੁੰਚੇ ਨੇ ਉਹ ਜਿਹੜੇ। ਪਰ ਲਗਾਤਾਰ, ਸਦਾ ਦਾ ਮਤਲਬ ਹੈ ਹਮੇਸ਼ਾ ਹੀ ਲੱਗੇ ਰਹੇ ਨੇ, ਵਿੱਚ ਛੱਡਿਆ ਨੀ। ਹਰੀ ਇੱਕ ਦਿਨ ਦਾ ਵਿਜਾ ਦਾ ਹੈ ਨੀ ਇਹ, ਹਰੀ ਨੂੰ ਸਮਝਣਾ, ਬੇਅੰਤ ਨੂੰ ਸਮਝਣਾ ਕੋਈ ਛੋਟੀ ਜਿਹੀ ਗੱਲ ਹੈ। ਉਹਨੂੰ ਸਮਝਣ ਤੇ ਸਦਾ ਹੀ ਧਿਆਨ ਜਿਹਨਾਂ ਨੇ ਰੱਖਿਆ, ਔਰ ਉਹਨਾਂ ਨੇ ਪਰਮਪਦ ਦੀ ਪ੍ਰਾਪਤੀ ਵੀ ਕੀਤੀ ਹੈ। ਹਾਂਜੀ, ਹਰ ਇੱਕ ਹੋਰ ਹੈ, ਸੁੱਖ ਦੀ ਪ੍ਰਾਪਤੀ ਵੀ ਨਾਲੇ ਨਾਲ ਹੋਈ ਹੈ। ਜਿਨ੍ਹਾਂ ਨੇ ਹਰੀ ਸੇਵਿਆ ਸੁੱਖ ਦੀ ਪ੍ਰਾਪਤੀ ਵੀ ਹੋਈ ਹੈ। ਜਿਨੀ ਹਰੀ ਸੇਵਿਆ ਤਿੰਨੀ ਸੁੱਖ ਪਾਇਆ, ਬਸ ਜਿਨ੍ਹਾਂ ਨੇ ਆਹ ਸੇਵਾ ਤੋਂ ਵਾਂਝੇ ਰਹਿ ਗਏ ਨਾ, ਪਛਤਾਉਣਾ ਪਊਗਾ ਉਹਨਾਂ ਨੂੰ। ਗੁਰ ਸੇਵਾ ਤੋਂ ਵਾਂਝੇ ਰਹਿ ਗਏ ਨਾ ਜਿਹੜੇ, ਆਹ ਸ਼ਬਦ ਵਿਚਾਰ ਤੋਂ ਵਾਂਝੇ ਰਹਿ ਗਏ ਜਿਹੜੇ, ਉਹਨਾਂ ਨੂੰ ਪਛਤਾਉਣਾ ਵੀ ਪਊਗਾ। ਕਹਿੰਦੇ ਉੱਠ ਚੱਲੀ ਗਈ ਨਿਰਾਸ਼, ਆਹ ਆਸ ਤੋਂ ਬਾਕੀ ਦਾ ਆਸ ਬਥੇਰੀਆਂ ਪੂਰੀਆਂ ਕਰ ਲਈਆਂ ਸੰਸਾਰੀ ਤਾਂ। ਗੱਲ ਸੀ ਉਹ ਆਸ ਲੈ ਕੇ ਜਿਹੜਾ ਜਨਮ ਲਿਆ ਸੀ, ਉਹ ਆਸ ਨੀ ਪੂਰੀ ਹੋਈ, ਉਹ ਨਿਰਾਸੀ ਉੱਠ ਕੇ ਗਈ ਹੈ, ਉੱਠ ਚੱਲੀ ਗਈ ਨਿਰਾਸ਼। ਕਿਹਨਾਂ ਨੂੰ ਪਛਤਾਉਣਾ ਪਿਆ ਜਾਂ ਨਿਰਾਸ਼ ਜਾਊ ਨਾ, ਪਛਤਾਉਣਾ ਪਊਗਾ। ਕੋਈ ਜਨਮ ਲਿਆ ਸੀ ਕੁਛ ਪ੍ਰਾਪਤੀ ਵਾਸਤੇ, ਜਨਮ ਅਜਾਈ ਚਲਾ ਗਿਆ, ਜਨਮ ਅਲਪ ਸੁੱਖਾਂ ਦੇ ਵਿੱਚ ਲੱਗ ਕੇ ਚਲਾ ਗਿਆ। ਟਾਈਮ ਨੇ ਤਾਂ ਖੜਨਾ ਨਹੀਂ ਹੈ, ਟਾਈਮ ਦੀ ਘੜੀ ਤਾਂ ਜਿਵੇਂ ਮਹਾਂਭਾਰਤ ਸਟਾਰਟ ਕੀਤਾ ਨਾ ਸੀਰੀਅਲ, ਉਹ ਤਾਂ ਸਮੇਂ ਵੱਲੋਂ ਬੋਲਦਾ ਦਿਖਾਇਆ, ਸਮੇਂ ਵੱਲੋਂ ਘੜੀ ਟਿਕਟ ਕੇ ਚੱਲਦੀ ਦਿਖਾਉਂਦੇ ਨੇ ਨਾ, ਮੈਂ ਸਮੇਂ ਹੂੰ, ਕਹਿੰਦਾ ਮੈਂ ਸਮੇਂ ਹੂੰ। ਉਹ ਕਹਿੰਦਾ ਸਮਾਂ ਬੜਾ ਬਲਵਾਨ ਹੈ, ਸਮਾਂ ਬਲਵਾਨ ਹੈ ਨਾ, ਸਮਾਂ ਤਾਂ ਬਹੁਤ ਕੁਛ ਬਦਲ ਦਿੰਦਾ, ਸਮਾਂ ਖੜਦਾ ਵੀ ਨਹੀਂ ਹੈ, ਸਮਾਂ ਚੱਲਦਾ। ਕਾਲ ਪਾਏ ਬ੍ਰਹਮਾ ਬਪਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਬ੍ਰਹਮਾ ਬਪਤਾਰਾ। ਉਸ ਕਹਿੰਦਾ ਸਕਲ ਕਾਲ ਕਾ ਕੀਆ ਤਮਾਸ਼ਾ, ਤਮਾਸ਼ਾ ਬਣਾ ਕੇ ਰੱਖਦਾ ਸਾਰਿਆਂ ਦੇ ਕਾਲ ਨੇ, ਸਮੇਂ ਨੇ ਤਾਂ ਤਮਾਸ਼ਾ ਬਣਾ ਕੇ ਰੱਖਦਾ। ਵੱਡੇ ਵੱਡੇ ਆਏ ਰਾਜੇ, ਵੱਡੇ ਵੱਡੇ ਮਹਾਂਦੇਵ, ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਪੀਰ, ਵੱਡੇ ਵੱਡੇ ਗੁਰੂ, ਸਮੇਂ ਦੇ ਨਾਲ ਕੀ, ਸਮੇਂ ਨੇ ਸਾਰਿਆਂ ਦਾ ਤਮਾਸ਼ਾ ਬਣਾਤਾ। ਉਹ ਕਹਿੰਦੇ ਕਾਲ ਜੀ ਕੂ ਕੀ ਕਿਰਿਆ ਕਿਹਨੇ ਨਾ ਪਛਾਣੀ, ਕਾਲ ਨੇ ਉਹਨਾਂ ਦਾ ਤਾਂ ਕੰਮ ਕਰਤਾ, ਤਮਾਮ ਕੰਮ ਤਮਾਮ ਕਰਤਾ ਸਮੇਂ ਨੇ, ਪਰ ਕਾਲ ਦੀ ਕਿਰਿਆ ਨੀ ਪਛਾਣੀ ਉਹਨਾਂ ਨੇ ਵੀ ਕਾਲ ਕੀ ਕਰ ਦਿੰਦਾ ਹੁੰਦਾ, ਸਮੇਂ ਦੇ ਨਾਲ ਕੀ ਕਰਦਾ, ਕੀ ਹੋ ਜਾਂਦਾ ਹੁੰਦਾ। ਇੱਕ ਪਿਕਚਰ ਵੀ ਆਈ ਸੀ ਵਕਤ, ਵਕਤ ਸਮੇਂ ਨੂੰ ਕਹਿੰਦੇ ਨੇ, ਕਹਿੰਦੇ ਵਕਤ ਮਾੜਾ ਵਕਤ ਚੰਗਾ, ਵਕਤ ਸਮੇਂ ਨੂੰ ਕਹਿੰਦੇ ਨੇ। ਪਿਕਚਰ ਆਈ ਸੀ ਅੱਜ 25-30 ਸਾਲ ਪਹਿਲਾਂ ਐਸੀਆਂ ਬਣਦੀਆਂ ਸੀ ਫਿਲੋਸਫੀ ਵਾਲੀ ਪਿਕਚਰਾਂ ਜਿਹੜੀਆਂ ਕੁਛ ਦਿਮਾਗ ਟਿਕਾਣੇ ਮਨੁੱਖ ਦਾ ਰੱਖਣ ਵਾਸਤੇ ਹੁੰਦੀਆਂ ਸੀ। ਉੱਥੇ ਦੋ ਪਾਤਰ ਦਿਖਾਏ ਨੇ, ਬਲਰਾਜ ਸਾਹਨੀ ਦਿਖਾਇਆ, ਇੱਕ ਹੋਰ ਦਿਖਾਇਆ। ਇੱਕ ਮਾਇਆ ਦੇ ਨਸ਼ੇ ਵਿੱਚ ਹੰਕਾਰ ਹੁੰਦਾ, ਉਹ ਕਹਿੰਦਾ ਸਮੇਂ ਦਾ ਕੁਛ ਪਤਾ ਨਹੀਂ ਹੁੰਦਾ, ਕਹਿੰਦੇ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ, ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ, ਕਹਿੰਦੇ ਸਮੇਂ ਦਾ ਕੀ ਪਤਾ ਹੁੰਦਾ। ਉਹ ਕਹਿੰਦਾ ਸਮਾਂ ਦਾ, ਕਹਿੰਦਾ ਚਾਹ ਦਾ, ਚਾਹ ਪੀਂਦੇ ਨੇ ਦੋ ਦੋਸਤ ਹੁੰਦੇ ਨੇ, ਚਾਹ ਦਾ ਕੱਪ ਪਹਿਲਾਂ, ਕਹਿੰਦਾ ਸਮੇਂ ਦੀ ਗੱਲ ਕਰਦਾ, ਕਹਿੰਦਾ ਟੇਬਲ ਤੇ ਪਈ ਹੈ ਚਾਹ ਦੀ ਪਿਆਲੀ, ਬੁੱਲ ਤੱਕ ਲੱਗਦੇ ਲੱਗਦੇ ਵੀ ਕੁਛ ਹੋ ਸਕਦਾ। ਕਹਿੰਦਾ ਲੈ ਇਹ ਕਿਵੇਂ ਹੋ ਸਕਦਾ, ਲੈ ਮੈਂ ਚੱਕ ਕੇ ਕੱਪ ਪੀ ਲੈਂਦਾ। ਜਦੋਂ ਕੱਪ ਚੱਕਿਆ ਤੇ ਕੱਪ ਬੁੱਲਾਂ ਦਾ ਗਿਆ ਨੀ, ਸੈਂਟਰ ਜਦੀ ਜਦੀ ਭੁਚਾਲ ਆ ਗਿਆ, ਭੁਚਾਲ ਆ ਗਿਆ, ਸਾਰੀਆਂ ਬਿਲਡਿੰਗਾਂ ਸਾਰਾ ਕੁਛ ਤਹਿਸ ਨਹਿਸ ਹੋ ਗਿਆ, ਪਰਿਵਾਰ ਗਿਆ ਵਿਛੜ। ਬਾਅਦ ਚ ਉਹੀ ਬਲਰਾਜ ਸਾਹਮਣੇ ਰਕਸ਼ਾ ਚਲਾ ਰਿਹਾ, ਰਕਸ਼ਾ ਇਹ ਜਾਣੀ ਕਿ ਨਕਸ਼ਾ ਦਿਖਾਇਆ ਸੀ ਫਿਲੋਸਫੀ ਕਲੀ, ਵਕਤ ਹੈ ਸਮੇਂ ਜਿਹੜਾ ਸਮੇਂ ਦੀ ਜਿਹੜੀ ਧਾਰਾ ਵੱਡੇ ਵੱਡਿਆਂ ਦੀ ਜਿਹੜੀ ਸਮੇਂ ਦਾ ਖੰਡਾ ਨਾ, ਕਾਲ ਕਿਹਾ ਉਹਨੂੰ, ਕਾਲ ਪੁਰਖ ਹੀ ਰੱਚਾ ਹਮਨੇ, ਕਾਲ ਪੁਰਖ ਕਹਿਤਾ। ਸਮਾਂ ਸਮੇਂ ਦੀ ਵੀ ਆਪਣੀ ਇੱਕ ਤਾਕਤ ਹੈ, ਸਮੇਂ ਨਾਲ ਹੁੰਦਾ ਨਾ ਸਾਰਾ ਕੁਛ, ਇਹੀ ਗੱਲ ਇੱਥੇ ਕਹੀ ਹੈ। ਹਾਂਜੀ, ਇੱਕ ਪੰਕਤੀ ਪਿੱਛੇ ਪੜਿਓ, ਆਹ ਗੱਲ ਆਪਾਂ ਕਹਿ ਰਹੇ ਸੀ ਨਾ, ਜਿਨ੍ਹਾਂ ਨੇ ਸਮੇਂ ਦੀ ਕਦਰ ਨੀ ਕੀਤੀ, ਪਛਤਾਣ ਸਮਾਂ ਸੀ ਨਾ, ਮਨੁੱਖਾ ਜਨਮ ਕੀ ਹੈ ਸਾਨੂੰ, ਸਮਾਂ ਹੀ ਹੈ ਨਾ ਇੱਕ ਮਿਲਿਆ ਵਾ ਸਾਨੂੰ। ਜਦ ਕੀ ਗਿਆ ਬਾਣੀ ਨੇ, ਕਹਿੰਦੇ ਇਹ ਤੇਰੀ ਅਵਸਰ, ਇਹ ਤੇਰੀ ਵਾਰ, ਅਵਸਰ ਮੌਕਾ ਟਾਈਮ, ਉਹ ਟਾਈਮ ਜਿਨ੍ਹਾਂ ਨੇ ਕਦਰ ਨਹੀਂ ਨਾ ਕੀਤੀ ਸਮੇਂ ਦੀ, ਸਮਾਂ ਫਿਰ ਆਪਣੀ ਆਪਣੀ ਕਦਰ ਆਪਣਾ ਫਿਰ ਦਿਖਾਉਣ ਦਾ ਹੁੰਦਾ, ਆਪਣੀ ਤਾਕਤ ਫਿਰ ਪਛਤਾਉਣਾ ਪੈਂਦਾ, ਫਿਰ ਸਮਾਂ ਨਿਕਲੇ। ਕਹਿੰਦੇ ਆਪ ਪਛਤਾਉਣਾ ਕਿਹਾ ਹੁੰਦਾ, ਚਿੜੀਆਂ ਚੁੱਗੀ ਖੇਤ, ਸਮਾਂ ਸੀ ਨਾ, ਸਮੇਂ ਰਹਿੰਦੇ ਖੇਤੀ। ਕਹਿੰਦੇ ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ, ਰੱਖ ਲੈ ਖੇਤੀ, ਰੱਖੀ ਜਾ ਸਕਦੀ ਹੈ, ਟਾਈਮ ਹੈਗਾ, ਬਚਾਇਆ ਜਾ ਸਕਦਾ, ਕੁਛ ਬੀਜਿਆ ਜਾ ਸਕਦਾ, ਰਹਿੰਦੇ ਟਾਈਮ ਕੀਤਾ ਜਾ ਸਕਦਾ। ਹਾਂਜੀ, ਕਹਿੰਦੇ ਤੂੰ ਸਭ ਮੈਂ ਵਰਤੈ, ਹਰ ਹਰੀ ਜਗਨਨਾਥ, ਹਰੀ ਹੀ ਜਗਨਨਾਥ ਹੈ, ਇੱਕ ਤਾਂ ਹੀ ਨਾ ਹੋਣੇ ਸਾਰੇ, ਹੁਣ ਹਰੀ ਨੂੰ ਜਗਨਨਾਥ ਕਹਿਤਾ, ਉਹਨਾਂ ਦਾ ਹਰੀ ਹੋਰ ਹੈ, ਜਗਨਨਾਥ ਹੋਰ ਹੈ ਬਣਾ ਤਾ। ਉਹ ਜਿਹੜਾ ਹਰੀ ਹੈ ਨਾ ਅੰਦਰ, ਜਿਹੜਾ ਮੂਲ ਹੈ ਸਾਡਾ, ਉਹ ਉਹੀ ਜਗਨਨਾਥ ਹੈ। ਆਹ ਜਗ ਦਾ ਨਾਥ ਉਹੀ ਹੈ, ਜਗ ਦਾ ਨੰਨਾ ਇੱਕ ਲਾਤਾ, ਇੱਕ ਨੰਨਾ ਚੱਕਤਾ, ਸੰਧੀ ਕਰਤੀ ਨਾ, ਦੋ ਨੰਨਾ ਇੱਕ ਨੰਨਾ ਲੁਪਤ ਕਰਤਾ ਵਿੱਚ ਤੋਂ, ਜਗਨਨਾਥ ਕਹਿਤਾ। ਉੱਪਰ ਟਿੱਪੀ ਲਾ ਤੀ, ਉਹ ਨੰਨੇ ਦੀ ਥਾਂ ਤੇ ਆਈ ਹੈ, ਜਿਹੜੀ ਟਿੱਪੀ ਆਈ ਹੈ ਨੰਨੇ ਦੀ ਥਾਂ ਤੇ ਆਈ ਹੈ, ਜਿਹੜੀ ਟਿੱਪੀ ਆਈ ਹੈ ਨਾ ਨੰਨੇ ਦੀ ਥਾਂ ਤੇ ਆਈ ਹੈ, ਕਿਉਂਕਿ ਫਿਰ ਇਹਦੀ ਰਾਗ ਦੀ ਪ੍ਰੋਬਲਮ ਹੈ। ਜੇ ਰਾਗੀ ਕੀਰਤਨ ਕਰੂਗਾ ਨਾ, ਜੇ ਇੱਥੇ ਲਾ ਦਈਏ ਦੋਵੇਂ ਨੰਨੇ ਲਾ ਦਈਏ, ਉਹ ਮਾਤਰਾ ਆਦਾ ਵੱਧ ਘੱਟ ਹੋ ਜਾਂਦੀ ਹੈ, ਫਿਰ ਰਾਗ ਵੇਲੇ ਪ੍ਰੋਬਲਮ ਆਉਂਦੀ ਹੈ, ਜਦ ਗਾਇਨ ਕਰਨਾ ਇਹਦਾ ਉਦੋਂ ਪ੍ਰੋਬਲਮ ਆਊ। ਉਹ ਕਹਿੰਦੇ ਜਗ ਨਾਥ, ਇਹ ਜਿਹੜਾ ਸਮ ਹੈ ਹਰੀ ਜਗਨਨਾਥ, ਸੋ ਹਰ ਜਪੇ
ਜਿਸ ਗੁਰਮਸਤਕ ਹਾਥ,
ਜਿਹਦੇ ਮਸਤਕ ਤੇ ਉਹਦਾ ਹੱਥ ਹੈ ਉਹੀ ਜਪਦਾ, ਯਾਨੀ ਕਿ ਜਿਹਦੇ ਤੇ ਕਿਰਪਾ, ਉਹੀ ਜਿਹੜਾ ਆਪਣੇ ਅੰਦਰਲਾ ਜਗਨਨਾਥ ਹੈ ਨਾ, ਨਾਥ ਮਾਲਕ ਨੂੰ ਕਹਿੰਦੇ ਨੇ। ਜਗ ਇਹ ਸੱਚੇ ਦੀ ਕੋਠੜੀ ਹੈ, ਇਹ ਜਗ ਦਾ ਜਿਹੜਾ ਨਾਥ ਹੈ, ਔਰ ਦੂਜਾ ਜਗਨਨਾਥ ਇੱਕ ਹੋਰ ਵੀ ਅਰਥ ਹੈ, ਜਿਹੜਾ ਸ਼ਬਦ ਗੁਰੂ ਆ ਨਾ, ਸ਼ਬਦ ਗੁਰੂ ਸਾਰੇ ਜਗ ਦਾ ਨਾਥ ਹੈ ਅਸਲ ਚ। ਇਹ ਤਾਂ ਕੱਲੇ ਕੱਲੇ ਜੀਵਾਤਮਾ ਨੱਥੀ ਹੈ ਨਾ, ਕੱਲੀ ਕੱਲੀ ਆਤਮਾ ਨੱਥੀ ਹੋਈ ਹੈ ਨਾ, ਇੱਕ ਟੋਟਲ ਦਾ ਜਿਹੜਾ ਜਗਨਨਾਥ ਹੈ ਉਹ ਸ਼ਬਦ ਗੁਰੂ ਹੈ, ਜਿਹਨੂੰ ਅਸੀਂ ਪਰਮੇਸ਼ਰ ਕਹਿੰਦੇ। ਹਾਂਜੀ, ਅੱਧੀ ਪੰਕਤੀ ਪੜ੍ਹਦਾ ਕਰੋ, ਪਹਿਲਾਂ ਪੂਰੀ ਪੜ੍ਹ ਕੇ ਫਿਰ ਅੱਧੀ ਪੜ੍ਹਦਾ। ਹਰ
ਕੀ ਸ਼ਰਨ ਪਿਆ ਹਰ ਜਾਪੀ,
ਉਹ ਕਹਿੰਦੇ ਜੇ ਹਰ ਨੂੰ ਜਾਪਣਾ ਨਾ, ਜਾਪਣਾ ਉਹਨਾਂ ਮਲੂਮ ਕਰਨਾ ਸਮਝਣਾ, ਜੇ ਹਰ ਨੂੰ ਜਾਪਣਾ ਨਾ, ਦੇਖੋ ਜਪਣਾ ਨੀ ਲਿਖਿਆ, ਹੁਣ ਜਾਪ ਬਾਰ ਬਾਰ ਲਫ਼ਜ਼ ਐਸੇ ਨੇ, ਐਸੇ ਸੰਕੇਤ ਕਰਦੇ ਨੇ ਵੀ ਕਿਤੇ ਟਪਲਾ ਨਾ ਲੱਗ ਜਾਵੇ, ਵੀ ਜਪਣ ਦੇ ਅਰਥ ਜਿਹੜੇ ਅਸੀਂ ਰੈਪੀਟੇਸ਼ਨ ਲਾ ਲਏ ਇੱਕ ਅੱਖਰ ਲੈ ਕੇ, ਉਹ ਬਾਰ ਬਾਰ ਬਦਲ ਬਦਲ ਕੇ ਸੰਕੇਤ ਆਉਂਦੇ ਨੇ। ਕਹਿੰਦੇ ਹਰ ਕੀ ਸ਼ਰਨ ਪਿਆ ਹਰ ਜਾਪੀ, ਜੇ ਹਰ ਨੂੰ ਸਮਝਣਾ, ਜੇ ਮਲੂਮ ਕਰਨਾ ਉਹ ਕੀ ਹੁੰਦਾ, ਤਾਂ ਉਹਦੀ ਸ਼ਰਨ ਪੈਣਾ ਪਊਗਾ, ਹਰੀ ਦੀ ਸਰੈਂਡਰ ਕਰਨਾ ਪਊਗਾ ਅੰਦਰਲੇ ਦੇ ਮੂਹਰੇ। ਆਪਣੀ ਸਿਆਣਪ ਮਨ ਦੀ ਜਿਹੜੀ ਹੈਗੀ ਆ, ਆਪਣੀ ਸਿਆਣਪ ਨੂੰ ਸਾਈਡ ਤੇ ਰੱਖ, ਸਾਡਾ ਗਿਆਨ ਹੀ ਸਾਡੀ ਸਿਆਣਪ ਹੁੰਦੀ ਹੈ, ਹੋਰ ਕੀ ਹੈ, ਆਪਣਾ ਗਿਆਨ ਹੀ ਸਾਈਡ ਤੇ ਰੱਖਣਾ। ਸ਼ਰਨ ਪੈਣ ਦਾ ਮਤਲਬ ਵੀ ਇਹੀ ਹੈ, ਸ਼ਰਨ ਪੈਣ ਦਾ ਮਤਲਬ ਵੀ ਇਹੀ, ਆਪਣੇ ਗਿਆਨ ਨੂੰ ਸਾਈਡ ਤੇ ਰੱਖ ਦੇਣਾ। ਜੇ ਬੱਚਾ ਜਾ ਕੇ ਟੀਚਰ ਮੂਹਰੇ ਕਹੀ ਜਾਵੇ ਜੀ ਮੈਨੂੰ ਪਤਾ, ਮੈਨੂੰ ਪਤਾ, ਮੈਨੂੰ ਆਉਂਦਾ, ਜੇ ਆਉਂਦਾ ਫਿਰ ਆਇਆ ਕਹਿੰਦੇ ਮਾਸਟਰ ਸਕੂਲ, ਜੇ ਆਉਂਦਾ ਹੀ ਹੈ ਫਿਰ ਆਇਆ ਕਹਿੰਦੇ ਮਾਸਟਰ ਟੀਚਰ ਕੋਲ, ਆਪਣਾ ਗਿਆਨ ਉਹਨੂੰ ਸਾਈਡ ਤੇ ਰੱਖਣਾ ਹੀ ਪਊਗਾ। ਤਾਂ ਹੀ ਉਹ ਜਿਹੜੀ ਸਾਖੀ ਆਉਂਦੀ ਹੁੰਦੀ ਨਾ ਛੋਟੀ ਜੀ ਟੂਕ ਮਾਤਰ, ਵੀ ਤੋਤੇ ਵੇਚਣ ਵਾਲੇ ਆ ਗਿਆ ਸੀ, ਉਹ ਕਹਿੰਦਾ ਵੀ ਇੱਕ ਤੋਤਾ 5 ਰੁਪਏ ਦਾ, ਇੱਕ 50 ਰੁਪਏ ਦਾ, ਪੜ੍ਹਾਉਣ ਆ ਗਿਆ ਟਿਊਸ਼ਨ ਦਾ ਇੱਕ ਬੱਚੇ ਨੂੰ, ਉਹ ਕਹਿੰਦਾ ਜੀ ਇਹ ਪੜ੍ਹਿਆ ਵਾ 5 ਕਲਾਸਾਂ, ਇਹਨੂੰ ਪੜ੍ਹਾ ਦਿਓ, ਉਹ ਪੜ੍ਹੇ ਨੂੰ ਪੜ੍ਹਾਉਣਾ ਔਖਾ। ਉਹ ਕਹਿੰਦਾ ਇਹਦੀ ਫੀਸ ਜਿਹੜਾ ਅਨਪੜ੍ਹ ਇਹਦੀ ਫੀਸ 5 ਰੁਪਈਏ, ਦੂਜੇ ਦੀ 50 ਰੁਪਈਏ ਪੜ੍ਹੇ ਦੀ। ਉਹ ਕਹਿੰਦਾ ਇਹ ਤਾਂ ਫਿਰ ਬੇਇਨਸਾਫੀ ਵਾਲੀ ਗੱਲ ਹੈ, ਉਹ ਕਹਿੰਦਾ ਇਹਦਾ ਪੜ੍ਹਿਆ ਅਨਪੜ੍ਹਿਆ ਕਰਨਾ ਪਊਗਾ ਪਹਿਲਾਂ। ਜੋ ਇਹਦਾ ਗਿਆਨ ਹੈ, ਸਿੱਖੀ ਤਾਂ ਸਿੱਖੀ ਨਹੀਂ ਨਾ ਡਿੱਗਦੀ, ਸਿੱਖੀ ਸਿੱਖਿਆ ਆਉਂਦੀ ਹੈ। ਇਸ ਕਰਕੇ ਜਿਹੜੀਆਂ ਧਾਰਨਾਵਾਂ ਸਾਡੀਆਂ ਅੱਜ ਸਿੱਖਾਂ ਦੀਆਂ ਬਣ ਗਈਆਂ, ਜਿਹੜੀਆਂ ਧਾਰਨਾਵਾਂ ਸਾਡੀਆਂ ਬਣ ਗਈਆਂ ਅੱਜ, ਉਹ ਧਾਰਨਾਵਾਂ ਹੀ ਕੱਟਣੀਆਂ ਬਹੁਤ ਔਖੀਆਂ ਹੋਈਆਂ ਪਈਆਂ ਗੁਰੂ ਅੱਗੇ ਨੂੰ। ਸਿੱਖੀ ਤਾਂ ਸਿੱਖੀ ਨਹੀਂ ਨਾ ਡਿੱਗਦੀ ਹੈ, ਉਹ ਪਹਿਲਾਂ ਸਾਰਾ ਰੰਗ ਲਾਉਣਾ ਪਊਗਾ। ਤਾਂ ਹੀ ਕਿਹਾ ਸੀਗਾ ਕਦੇ ਵੀ ਜਿਹੜੀ ਫੱਟੀ ਹੈ ਗਲਤ ਲਿਖਣ ਲੈਣ ਲੈ ਲਓ, ਲੇਟ ਲਿਖ ਲੈਣੀ ਚੰਗੀ ਹੈ, ਖਾਲੀ ਪਈ ਰਹਿਣ ਦੇਣੀ ਚੰਗੀ ਹੈ। ਜਦ ਕੋਈ ਰੰਗ ਚੜ੍ਹ ਗਿਆ ਨਾ ਚਿੱਟੇ ਤੇ, ਦੂਜਾ ਰੰਗ ਚਾਲਣਾ ਫਿਰ ਉਹ ਸ਼ੇਡ ਨਹੀਂ ਬਣਦਾ, ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲਓ। ਚਿੱਟੇ ਤੇ ਇੱਕ ਵਾਰੀ ਕੋਈ ਹੋਰ ਸ਼ੇਡ ਤੁਸੀਂ ਦੇ ਦਿਓ ਉਹਨੂੰ, ਫਿਰ ਦਵਾਜਾ ਸ਼ੇਡ ਦਓਗੇ ਉਹ ਗੱਲੇ ਨਹੀਂ ਬਣਨੀ। ਇਸ ਕਰਕੇ ਇਹ ਜਿਹੜੀ ਪੱਟੀ ਹੈ ਸਾਡੀ ਆਪਣੀ ਮਨ ਦੀ, ਇਹ ਪੱਟੀ ਬਹੁਤ ਠੀਕ ਲਿਖਣੀ ਹੈ, ਘੱਟ ਤੋਂ ਘੱਟ ਸਾਨੂੰ ਅਰੇਜ਼ ਕਰਨਾ ਪਵੇ। ਤਾਂ ਹੀ ਉੱਥੇ ਉਹ ਕਹਿੰਦੇ ਮੇਰੀ ਪੱਟੀ ਆ ਲਿਖ ਦੋ ਸ੍ਰੀ ਗੋਪਾਲ, ਕਹਿੰਦੇ ਲਿਖੇ ਤੂੰ ਤਾਂ ਆਪਾਂ ਲਿਖਣਾ ਹੀ ਛੱਡਤਾ, ਮੈਂ ਲਿਖਣਾ ਹੀ ਬੰਦ ਕਰਤਾ ਕਿ ਅਸੀਂ ਆਪ ਬਣਾਉਂਦੇ ਨਾ ਆਪਣੀਆਂ ਧਾਰਨਾਵਾਂ। ਉਹ ਕਹਿੰਦੇ ਮੈਂ ਲਿਖ ਤੂੰ ਹੀ ਲਿਖਦੇ ਜੋ ਲਿਖਣਾ ਮੇਰੀ ਪੱਟੀ ਤੇ। ਤਾਂ ਹੁਣ ਗੁਰਬਾਣੀ ਨੂੰ ਜੇ ਅਸੀਂ ਪੱਟੀ ਆਪਣੀ ਬਿਲਕੁਲ ਖੋਲ ਕੇ ਰੱਖਦੀ ਆਪਣੀ ਸਲੇਟ, ਤੇ ਤੂੰ ਲਿਖ ਗੁਰਬਾਣੀ ਬਣਾਵੇ ਸਾਡੀ ਕੁਛ ਵਿਚਾਰਧਾਰਾ, ਵਿਚਾਰਧਾਰਾ ਸਾਡੀ ਗੁਰਬਾਣੀ ਬਣਾਵੇ ਕੁਛ, ਅਸੀਂ ਸਾਰਾ ਕੁਛ ਆਪਣਾ ਮਿਟੇ ਦਈਏ ਪਹਿਲਾਂ। ਹਾਂਜੀ, ਜਨ ਨਾਨਕ ਦਾਸ ਦਸਾਣੀ ਹੈ। ਨਾਨਕ ਕਹਿੰਦਾ ਦਾਸ ਦਾ ਵੀ ਦਾਸ ਬਣ ਕੇ ਰਹਿਣਾ ਪਊਗਾ, ਜੇ ਦਾਸ ਕੋਲ ਵੀ ਗਿਆਨ ਹੈ ਨਾ, ਦਾਸ ਦਾ ਹੀ ਦਾਸ ਹੋਊ, ਦਾਸ ਕੋਲੇ ਗਿਆਨ ਆਊ ਅੱਗੇ ਦੀ ਅੱਗੇ। ਗੁਰੂ ਗਿਆਨ ਕਿਤੇ ਵੀ ਇਹ, ਜੇ ਕਬੀਰ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਸਟੱਡੀ ਕੀਤੀ ਹੈ, ਕਹਿਤਾ ਕੀ ਕੀਤੀ ਹੈ, ਜਿੱਥੋਂ ਕੋਈ ਅਸੀਂ ਜਿੱਥੋਂ ਅਸੀਂ ਆਪਾਂ ਕਹਿ ਦਿੰਦੇ ਬਾਹਰ ਸੰਸਾਰ ਚ ਵੀ ਭਾਈ ਸਾਡਾ ਤਾਂ ਆਹ ਮਾਸਟਰ ਤੋਂ ਅਸੀਂ ਗਿਆਨ ਲਿਆ, ਆਹ ਮੇਰਾ ਪ੍ਰਾਇਮਰੀ ਦਾ ਟੀਚਰ ਸੀ, ਆਹ ਮੇਰਾ ਹਾਈ ਸਕੂਲ ਦਾ ਸੀ, ਆਪਾਂ ਮੰਨਦੇ ਹਾਂ ਵੀ ਮੈਂ ਇਹ ਤੋਂ ਗਿਆਨ ਲਿਆ। ਉਹ ਮੰਨੇ ਨੇ ਕਿ ਹਾਂ ਮੈਂ ਲਿਆ ਗਿਆਨ। ਨਾਨਕ ਦਾਸ ਦਸਾਣੀ ਹੈ। ਹਾਂਜੀ, ਮਾਰੂ ਸੋਲ ਹੈ, ਪੰਜਵ ਪਾਤਸ਼ਾਹ ਦੇ ਆਰੰਭ ਹੋਏ ਨੇ, ਚੌਥੇ ਪਾਤਸ਼ਾਹ ਦੇ ਜਿਹੜੇ ਦੋ ਵਾਰੀ ਸੋਲ੍ਹੇ ਆਏ ਨੇ ਉਹ ਆਪਾਂ ਵਿਚਾਰੇ ਨੇ। ਹੁਣ ਪੰਜਵੇਂ ਪਾਤਸ਼ਾਹ ਸੋਲ੍ਹਿਆਂ ਦੀ ਮਾਰੂ ਰਾਗ ਵਿੱਚ ਆਰੰਭਤਾ ਕਰਨ ਲੱਗੇ ਨੇ। ਪਹਿਲਾਂ ਰਚਨਾ ਜਿਹੜੀ ਬਣੀ ਹੈ ਥੋੜ੍ਹਾ ਜਿਹਾ ਮੈਟਰ ਬਾਰੇ ਜਾਣਕਾਰੀ ਦੇ ਕੇ ਅੱਗੇ ਚੱਲਣਗੇ। ਫਿਰ ਉਹਦੀ ਸਮਰੱਥਾ ਹੈ ਜਿਹੜੀ, ਉਹਦੀ ਕਲਾ, ਉਹਦੀ ਜਿਹੜੀ ਸ਼ਕਤੀ ਹੈ, ਉਹਦੇ ਬਾਰੇ ਚਾਨਣ ਪਾ ਰਹੇ ਨੇ ਪਹਿਲਾਂ। ਕਹਿੰਦੇ ਹਾਂਜੀ, ਉਹ ਕਹਿੰਦੇ ਕਲਾ ਉਪਾਈ ਹੈ ਪਹਿਲਾਂ ਉਹਨੇ, ਧਰੀ ਜਿਨ ਧਰਨਾ, ਧਰਨਾ ਧਰਤੀ ਕਲਾ ਪਾ ਕੇ ਧਰੀ ਹੈ, ਉਹਦੀ ਸ਼ਕਤੀ ਨਾਲ, ਉਹਦੀ ਤਾਕਤ ਨਾਲ, ਉਹਦੇ ਗਿਆਨ ਨਾਲ ਖੜੀ ਹੈ ਸ਼ਕਤੀ। ਇਹ ਜਿਹੜੀ ਧਰਤੀ ਹੈ ਨਾ, ਬਿਨ ਥੰਮਾ ਗਗਨ ਰਹਾਇਆ, ਕਲਾ ਉਪਾਏ ਧਰੀ, ਧਰੀ ਹੋਈ ਹੈ, ਰੱਖੀ ਹੋਈ ਹੈ, ਟਿਕਾਈ ਹੋਈ ਹੈ, ਧਰੀ ਜਿਨ ਧਰਨਾ, ਧਰਨਾ ਧਰਤੀ ਨੂੰ ਕਹਿੰਦੇ ਨੇ, ਧਰੀ ਹੋਈ ਹੈ, ਇਹ ਟਿਕਾਈ ਹੋਈ ਹੈ, ਉਹਦੇ ਹੁਕਮ ਚ ਖੜੀ ਹੈ, ਉਹਦੇ ਹੁਕਮ ਚ ਘੁੰਮਦੀ ਹੈ ਇਹ। ਹਾਂਜੀ,
ਗਗਨ ਰਹਾਇਆ ਹੁਕਮ ਹੈ ਚਰਨਾ,
ਉਹ ਕਹਿੰਦੇ ਗਗਨ ਰਹਾਇਆ, ਗਗਨ ਸਪੇਸ ਨੂੰ ਕਹਿੰਦੇ ਨੇ, ਪੁਲਾੜ ਨੂੰ, ਗਗਨ ਰਹਾਇਆ ਹੁਕਮ ਹੈ ਧਰਨਾ, ਹੁਕਮ ਦੇ ਵਿੱਚ ਚਰਨ ਦੇ ਵਿੱਚ ਹੈ, ਸਾਡੇ ਪੈਰ ਥੱਲੇ ਵੀ ਚਰਨ ਹੈ, ਗਗਨ ਹੈ। ਹੁਣ ਸਾਨੂੰ ਤਾਂ ਐ ਨਾ ਵੀ ਧਰਤੀ ਨੀਂਦੀ ਹੈ। ਹੁਣ ਜਿਹੜੇ ਸਾਇੰਸ ਦੇ ਵਿਦਿਆਰਥੀ ਨੇ ਉਹਨਾਂ ਦੀ ਜਾਣਕਾਰੀ ਚ ਵੀ ਗੁਰਬਾਣੀ ਵੀ ਇੱਕ ਕਹਿੰਦੇ ਆਕਾਸ਼ ਗਗਨ ਹੈ, ਪਤਾਲ ਗਗਨ ਹੈ, ਚੌਂ ਦਿਸ ਗਗਨ ਰਹਾਈ ਲੇ, ਇਹ ਧਰਤੀ ਦੇ ਚਾਰੇ ਪਾਸੇ ਆਕਾਸ਼ ਹੈ, ਪੈਰਾਂ ਥੱਲੇ ਵੀ ਗਗਨ ਹੈ, ਸਿਰ ਦੇ ਉੱਪਰ ਵੀ ਗਗਨ ਹੈ, ਚੌਂ ਦਿਸ ਗਗਨ ਰਹਾਈ ਲੇ, ਇਹ ਜਿਹੜਾ ਆਕਾਸ਼ ਖੜਾ ਹੈ ਨਾ। ਤਾਂ ਹੀ ਤਾਂ ਫਿਰ ਪੰਡਿਤ ਨੂੰ ਪੁੱਛਿਆ ਸੀ ਗੁਰੂ ਗਿਆ ਨੇ, ਕਬੀਰ ਸਾਹਿਬ ਪੁੱਛਦੇ ਨੇ, ਕੌਂ ਰੇ ਪੰਡਿਆ ਅੰਬਰ ਕਾਸਿਓ ਲਾਗਾ, ਆ ਦਸ ਅੰਬਰ ਕਿਵੇਂ ਲੱਗਿਆ, ਕਿਹੜਾ ਤਣਿਆ ਖੜਾ ਨਾ, ਉਹ ਅਸੀਂ ਤਾਂ ਇੱਕ ਕਨਾਤ ਖੜੀ ਕਰਨੀ ਹੋਵੇ ਨਾ, ਚਾਰ ਕੁ ਬਾਂਸ ਸੱਜੇ ਖੱਬੇ ਕੱਢਣੇ ਪੈਂਦੇ, ਇੱਕ ਫੇਰ ਵਿੱਚ ਸੈਂਟਰ ਚ ਲਾਉਣਾ ਪੈਂਦਾ, ਤਾਂ ਕਿਹੜੇ ਤੱਬੂ ਖੜਦਾ, ਉਹ ਤਾਣਿਆ ਖੜਾ ਆਕਾਸ਼, ਇਹ ਕਾਹਦੇ ਆਸਰੇ ਖੜਾ ਹੈ, ਕਾਸੋ ਲਾਗਾ ਕਾਹਦੇ ਨਾਲ ਲੱਗਿਆ, ਉਹ ਸਾਡਾ ਤਾਂ ਕਿ ਛਤਰੀ ਨਹੀਂ ਖੜਦੀ, ਛਤਰੀ ਨੂੰ ਵੀ ਤਾਰਾਂ ਲਾਉਣੀਆਂ ਪੈਂਦੀਆਂ ਨੇ, ਵਿੱਚ ਡੰਡੀ ਲਾਉਣੀ ਪੈਂਦੀ ਹੈ ਛਤਰੀ ਖੜੀ ਕਰਨ ਵਾਸਤੇ। ਉਹ ਆ ਐਡੀ ਛਤਰੀ ਤਾਣੀ ਹੈ ਨੀਲੀ ਛੱਤ ਵਾਲੇ ਦੀ, ਇਹ ਕਾਹਦੇ ਤੇ ਖੜਾ ਹੈ? ਕਹਿੰਦੇ ਉਹ ਜੋ ਜੀਸੈ ਅੰਬਰ ਤਾਰੇ ਕਿਨੋ ਇਹ ਚੀਤੇ ਚੀਤਣ ਹਾਰੇ। ਪੰਡਿਤ ਜੀ ਆ ਇੱਕ ਦੂਜੇ ਅੰਬਰ ਤਾਰੇ ਵੀ ਦੀਨੇ ਨੇ, ਇਹ ਕਿਹਨੇ ਚੀਤੇ ਨੇ, ਕਿਹਨੇ ਬਣਾਏ ਨੇ? ਤੁਸੀਂ ਇੱਕ ਦੇਹਧਾਰੀ ਦਾ ਬਗੜਾ ਕਰ ਲਿਆ, ਉਹ ਦੇਹ ਤਾਂ ਫੇਰ ਉਹਨੇ ਬਣਾਈ ਹੈ, ਆ ਇੰਨਾ ਕੁਛ ਜਿਹੜਾ ਬਣਾਇਆ ਕਿਹਨੇ ਬਣਾਇਆ? ਉਹਦੇ ਵੱਲ ਇਸ਼ਾਰਾ ਹੈ, ਉਹਦੇ ਵੱਲ ਇਸ਼ਾਰਾ ਕਰਕੇ ਕਰਨਗੇ ਅੱਗੇ ਸੋਲਿਆਂ ਦੀ ਰੰਭਤਾ। ਕਹਿੰਦੇ ਆ ਜਿਹੜਾ ਚਰਨਾਂ ਦੇ ਵਿੱਚ ਖੜਾ ਹੈ ਉਹਦੇ ਵੱਜਾ ਆਕਾਸ਼ ਕਿਹਦੇ ਆਸਰੇ ਖੜਾ ਹੈ, ਕਿਹਦੇ ਹੁਕਮ ਚ ਖੜਾ ਹੈ? ਹਾਂਜੀ, ਇੱਕ ਹੋਰ ਸ਼ਕਤੀ ਦੇਖੋ, ਸ਼ਕਤੀਆਂ ਗਣਾਈਆਂ ਨੇ ਟੋਪ ਦੀਆਂ, ਸਿਰੇ ਦੀਆਂ ਸ਼ਕਤੀਆਂ ਜਿਹੜੀਆਂ ਕਿਸੇ ਆਦਮੀ ਚ ਨਹੀਂ ਹੋ ਸਕਦੀਆਂ। ਕਹਿੰਦੇ ਅਗਨ ਉਪਾਏ, ਅਗਨ ਪਹਿਲਾਂ ਅਗਨੀ ਪੈਦਾ ਕੀਤੀ ਆ, ਫਿਰ ਰੱਖੀ ਕਿੱਥੇ? ਈਂਧਨ ਮੈਂ ਬੰਨਦੀ, ਈਂਧਨ ਵਿੱਚ ਬੰਨ ਕੇ ਰੱਖਦੀ, ਅਗਲੀ ਬੰਨੀ ਹੈ ਭੈ ਵਿੱਚ ਅਗਨੀ ਦੱਬੀ ਭਾਰ ਲੱਕੜ। ਦੇਖੋ ਲੱਕੜ ਦਾ ਤੇ ਅੱਗ ਦਾ ਤਾਂ ਵਿਰੋਧ ਹੈ, ਅੱਗ ਅਪਵਿਰੋਧੀ ਨੇ, ਅੱਗ ਲੱਕੜ ਨੂੰ ਸਾੜ ਦਿੰਦੀ ਹੈ। ਅੱਗ ਰੱਖੀ ਕਿੱਥੇ, ਉਹਨੇ ਸਟੋਰ ਕਿੱਥੇ ਕੀਤੀ? ਕਹਿੰਦੇ ਅਗਨ ਉਪਾਏ ਈਂਧਨ ਮੈਂ ਬੰਨਦੀ, ਬੰਨ ਕੇ ਰੱਖੀ ਹੈ ਕਾਹਦੇ ਨਾਲ? ਹੁਕਮ ਨਾਲ, ਹੁਕਮ ਤੋਂ ਬਿਨਾਂ ਬਰਕਟ ਨਹੀਂ ਹੁੰਦੀ। ਬੰਨੀ ਹੈ, ਹੱਥ ਲਾ ਕੇ ਦੇਖ ਲਓ ਲੱਕੜ ਠੰਡੀ ਹੈ, ਪੈਟਰੋਲ ਪਿਓਰ ਅੱਗ, ਹੱਥ ਲਾ ਕੇ ਦੇਖ ਲਓ ਠੰਡਾ। ਜਿੰਨੀ ਕਾਰਬਨ ਸਟੋਰ ਕਿੱਥੇ ਹੋ ਰਹੀ ਹੈ? ਇੱਥੋਂ ਹੀ ਤਾਂ ਸਾਇੰਸ ਵਾਲੇ ਮਾਰ ਖਾ ਗਏ। ਜਿੰਨੀ ਅੱਜ ਕਹਿ ਰਹੇ ਨੇ ਵੀ ਹੀਟ ਵੱਧ ਰਹੀ ਹੈ, ਗਰਮੀ ਵੱਧ ਰਹੀ ਹੈ ਨਾ, ਕਾਰਨ ਨਹੀਂ ਗਿਆ ਪਿੱਛਾ, ਗੁਰਬਾਣੀ ਨੇ ਕਾਰਨ ਵੀ ਦੱਸਿਆ ਵੀ ਕਿਉਂ ਵਧੀ ਹੈ। ਇੱਥੇ ਹੀ ਹੈ ਆਹ, ਇਹਦੇ ਵਿੱਚ ਬਹੁਤ ਕੁਝ ਪਿਆ ਇੱਕ ਪੰਕਤੀ ਚ, ਅਗਨ ਉਪਾਏ ਈਂਧਨ ਮੈਂ ਬੰਦੀ ਹੈ। ਜਿਹੜੀ ਸੂਰਜ ਤੋਂ ਹੀਟ ਲੈ ਰਹੇ ਹੈ, ਕਾਰਬਨ ਇਕੱਠੀ ਹੋ ਰਹੀ ਹੈ, ਉਹ ਸਟੋਰ ਕਿੱਥੇ ਹੋ ਰਹੀ ਹੈ? ਕਾਰਬਨ ਕਿੱਥੋਂ ਲੈਂਦੇ ਨੇ ਬੂਟੇ? ਜੰਗਲ ਵੱਢ ਤੇ, ਉਹ ਸਟੋਰ ਹੋ ਨਹੀਂ ਰਹੀ ਗਰਮੀ। ਉਹ ਠੰਡ ਬੰਨੀ ਜਾਂਦੀ ਸੀ ਨਾ ਉਹਦੇ ਗਿਆਨ ਨਾਲ, ਉਹਦੀ ਕਲਾ ਨਾਲ, ਉਹਦਾ ਸਿਸਟਮ ਸੀ ਨਾ, ਸਟੋਰ ਹੋ ਰਹੀ ਸੀ ਨਾ ਕਾਰਬਨ ਸਾਰੀ। ਉਹ ਬੂਟਿਆਂ ਦੀ ਗਿਣਤੀ ਘੱਟ ਗਈ ਦਰਖਤਾਂ ਦੀ, ਉਹ ਹੀਟ ਜਿਹੜੀ ਹੁਣ ਸੂਰਜ ਜਾਂਦਾ ਉਨੀ ਛੱਡਣੀ ਛੱਡਣੀ ਹੈ, ਉਹਦਾ ਵਾਤਾਵਰਨ ਚ ਰਹੂਗੀ ਰਹੂਗੀ ਉਨੀ ਹੀਟ। ਉਹ ਜਿਹੜਾ ਪਰਮੇਸ਼ਰ ਦਾ ਨੇਚਰ ਨਾਲ ਜਦ ਅਸੀਂ ਛੇੜਛਾੜ ਕੀਤੀ, ਦਰਖਤ ਘੱਟ ਗਏ, ਉਹ ਸਟੋਰ ਨਹੀਂ ਹੋ ਰਹੀ, ਉਹ ਐਕਸਟਰਾ ਪਈ, ਉਹ ਸਾਡੇ ਹੋਰ ਪਾਸੇ ਹੁਣ ਗੜਬੜ ਕਰ ਰਹੀ ਹੈ। ਹੁਣ ਕਹਿੰਦੇ ਗਲੇਸ਼ੀਅਰ ਪਿੰਗਲ ਜਾਣੇ ਨੇ, ਉਹ ਪਰਮੇਸ਼ਰ ਦਾ ਸਿਸਟਮ ਸੀ, ਉਹ ਟੀਸੀ ਦੇ ਉੱਤੇ ਰੱਖਤੀ ਪਾਣੀ ਸਟੋਰ ਕਰਤਾ ਬਰਫ਼ ਬਣਾ ਕੇ। ਕਿਹਨੇ ਕਰਿਆ, ਕਿਹਦੀ ਕਲਾ ਸੀ ਇਹ? ਗਲੇਸ਼ੀਅਰ ਜਦ ਬਣੇ ਬਰਫ਼, ਉਹ ਸਮੁੰਦਰ ਦਾ ਪਾਣੀ ਸਭ, ਸਮੁੰਦਰ ਤਲ ਤਾਂ ਸਭ ਤੋਂ ਨੀਵੇਂ ਨਾ, ਪਹਾੜਾਂ ਦੀਆਂ ਚੋਟੀਆਂ ਸਭ ਤੋਂ ਉੱਪਰ ਨੇ। ਪਰਮੇਸ਼ਰ ਦੀ ਦਾ ਗਿਆਨ ਦੇਖੋ, ਕਿੱਥੇ ਚੱਕ ਕੇ ਪਾਣੀ ਸਟੋਰ ਕਿੱਥੇ ਕਰਤਾ, ਰਿਜ਼ਰਵ, ਵੀ ਜਦ ਮੀਂਹ ਨਹੀਂ ਪਾਉਣਾ ਅੱਗੇ ਪਿੱਛੇ, ਮਣ ਕੇ ਵੀ ਜਦੋਂ ਮੌਸਮ ਆਊਗਾ, ਜਦੋਂ ਨਹੀਂ ਪਾਣੀ ਹੋਊਗਾ ਉਦੋਂ ਪਾਣੀ ਵਰਤਦੇ ਰਹੀਏ ਅਸੀਂ। ਉਹਦਾ ਤਾਂ ਸਿਸਟਮ ਬਹੁਤ ਵਧੀਆ ਕੀਤਾ ਹੋਇਆ, ਅਸੀਂ ਉਹ ਗੜਬੜ ਕਰਦੇ ਹਾਂ। ਇਹ ਬੜੀਆਂ ਪੰਕਤੀਆਂ ਜਿਹੜੀਆਂ ਨੇ ਅੱਜ ਦੇ ਸੰਦਰਭ ਵਿੱਚ, ਅੱਜ ਦੀ ਦੇ ਵਿੱਚ ਵੀ ਸਾਨੂੰ ਗਾਈਡਲਾਈਨ ਦਿੰਦੀਆਂ ਨੇ। ਅਗਨ ਉਪਾਏ ਈਂਧਨ ਮੈਂ ਬੰਨਦੀ, ਉਹ ਰੱਖੇ ਸੋ ਪ੍ਰਭ ਰੱਖੇ, ਉਹ ਪ੍ਰਭ ਨੇ ਰੱਖੀ ਹੈ ਜਿਹਦੀ ਗੱਲ ਅਸੀਂ ਕਰਦੇ ਹਾਂ। ਨਾਨਕ ਕਾ ਪ੍ਰਭ ਉਹ ਹੈ, ਸਭਨਾ ਗੱਲਾਂ ਸਮਰੱਥ ਹੈ ਨਾ ਜਿਹੜਾ ਸਵਾਮੀ, ਉਹ ਨਾਨਕ ਕਾ ਪ੍ਰਭ ਹੈ, ਉਹਦੀ ਗੱਲ ਕਰਦੇ ਨੇ। ਪ੍ਰਭ ਨੇ ਬੰਨੀ ਆ, ਉਹ ਕਹਿੰਦੇ ਕਿਹਨੇ ਬੰਨੀ ਹੈ, ਕਿਹਨੇ ਬੰਨੀ ਆ ਉਹ ਈਂਧਨ ਵਿੱਚ ਅਗਨੀ? ਮੇਰੇ ਪ੍ਰਭ ਨੇ ਬੰਨੀ ਹੈ, ਉਹਦੇ ਹੁਕਮ ਵਿੱਚ ਖੜੀ ਹੈ। ਹਾਂਜੀ, ਉਹ ਇੰਨੀਆਂ ਸ਼ਕਤੀਆਂ ਗਿਣ ਦੇਣੀਆਂ ਨੇ ਪ੍ਰਭ ਦੀਆਂ, ਕੋਈ ਬੰਦਾ ਜੇਰਾ ਹੀ ਨਹੀਂ ਕਰ ਸਕਦਾ ਪ੍ਰਭ ਕਹਿੰਦਾ ਆਪਣੇ ਆਪ ਨੂੰ। ਤੁਸੀਂ ਖੜਾ ਹੀ ਨਹੀਂ ਕਰ ਸਕਦੇ ਇੱਕ ਵਿਅਕਤੀ ਲਿਆ ਕੇ, ਇੰਨਾ ਸਮਰੱਥ ਹੋ ਹੀ ਨਹੀਂ ਸਕਦਾ ਦੇਹਧਾਰੀ ਕੋਈ। ਉਹਦੀਆਂ ਉਹਦੇ ਜਿਹੜੇ ਗੁਣ ਨੇ ਉਹ ਇੰਨੇ ਦੱਸਦੇ ਉਰੇ, ਆਹ ਗੁਣ ਦੇਖੋ ਟੋਪ ਦੇ ਗੁਣ ਲਏ ਨੇ ਪਹਿਲਾਂ। ਹਾਂਜੀ, ਹਾਂ, ਦੋ ਰਿਜਕਾਂ ਦੀ ਗੱਲ ਆਈ, ਅਸੀਂ ਇੱਕੋ ਰਿਜਕ ਦੀ ਗੱਲ ਕਰਦੇ ਹਾਂ, ਜਦ ਰਿਜਕ ਆਉਂਦਾ ਅਸੀਂ ਆਪਣਾ ਰੋਟੀ ਪਾਣੀ ਸਮਝ ਲੈਂਦੇ ਹਾਂ। ਦੋ ਰਿਜਕ ਨੇ ਜੀ ਆਰ ਜੰਤ ਦਾ, ਜੀ ਜੰਤ ਸਭਨਾ ਕੋ ਰਿਜਕ ਸੰਭਾਹੇ ਦੇਵੈ। ਜੀ ਆਰ ਜੰਤ ਸਾਰਿਆਂ ਦੋਨਾਂ ਨੂੰ, ਸਰੀਰ ਦਾ ਵੀ ਰਿਜਕ ਦੇ ਰਿਹਾ, ਜੀ ਦਾ ਵੀ ਦੇ ਰਿਹਾ, ਜੰਤ ਦਾ ਵੀ ਦੇ ਜੰਤ ਸਰੀਰ ਹੈ, ਜੀ ਆਤਮਾ ਹੈ। ਆ ਗੁਰਬਾਣੀ ਰਿਜਕ ਭੇਜੀ ਹੈ ਜੀ ਦਾ, ਆ ਬਾਹਰ ਜਿੰਨਾ ਕੁਛ ਆ ਸਟੋਰ ਕੀਤੀ ਆ ਕਿ ਨਹੀਂ, ਜੋ ਕੁਛ ਦਰਖਤਾਂ ਚ ਪੈਦਾ ਹੋ ਰਿਹਾ ਕੀ ਖਾ ਰਹੇ ਸੀ, ਕਾਰਬਨ ਖਾ ਰਹੇ, ਹੋਰ ਕੀ ਹੈ, ਕਾਰਬਨ ਨਹੀਂ ਹੈ ਫਰੂਟ ਵਿਚ, ਕੀ ਹੈ ਕਾਰਬਨ ਖਾਂਦੇ ਹਾਂ ਅਸੀਂ, ਉਹੀ ਊਰਜਾ ਬਣਦੀ ਹੈ ਸਾਡੀ, ਕੈਲੋਰੀ ਕੀ ਹੁੰਦੀ ਹੈ, ਤਾਕਤ ਕੀ ਹੈ, ਐਨਰਜੀ ਖਾ ਕੀ ਰਹੇ ਹਾਂ, ਸਾਡੇ ਸਰੀਰ ਚ ਐਨਰਜੀ ਪੈਦਾ ਕਿਵੇਂ ਹੁੰਦੀ ਹੈ। ਦੋਏ ਰਿਜਕ ਸੰਭਾਹੇ ਨੇ ਉਹਨੇ, ਦੋਏ ਦਿੱਤੇ ਨੇ ਬਰਾਬਰ, ਜਾਂ ਸਰੀਰ ਦੋ ਨੇ, ਸਰੀਰ ਦੋ ਨੇ, ਇੱਕ ਜੀ ਹੈ ਇੱਕ ਪਿੰਡ ਹੈ, ਦੋਹਾਂ ਦਾ ਹੀ ਰਿਜਕ ਦਾ ਇੰਤਜ਼ਾਮ ਤੂੰ ਕੀਤਾ। ਹਾਂਜੀ,
ਕਰਨ ਕਾਰਨ ਸਮਰੱਥ,
ਤੂੰ ਕਰਨ ਕਾਰਨ ਦੇ ਸਮਰੱਥ ਹੈ, ਸਭ ਕੁਝ ਕਰਨ ਦੇ, ਹੋਰ ਕੋਈ ਸਮਰੱਥ ਨਹੀਂ। ਆ ਜੋ ਕੁਛ ਉੱਪਰ ਗਿਣਾਇਆ ਨਾ, ਆ ਪੰਜ ਚਾਰ ਗੱਲਾਂ ਕਹਿ ਗਈ, ਸਾਡਾ ਦਿਮਾਗ ਏ ਥੱਲੇ ਲਾਹਤਾ, ਜਿਹੜੇ ਅੱਜ ਦਾ ਕਹਿੰਦੇ ਕਰ ਲਓ ਦੁਨੀਆਂ ਮੁੱਠੀ ਮੈਂ, ਅੱਜ ਦੇ ਮਨੁੱਖ ਨੇ ਐਂ ਕਰਤਾ, ਅੱਜ ਦਾ ਮਨੁੱਖ ਐਂ ਕਰ ਲੂ, ਉਹ ਕਰ ਲੂ, ਲਾਹਤੀ ਨਾ ਥੱਲੇ। ਉਹ ਕਹਿੰਦੇ ਕਰਨ ਕਾਰਨ ਦੇ ਸਮਰੱਥ ਆ, ਉਹ ਇਹ ਕੁਛ ਕਰਨ ਦੇ ਤਾਂ ਸਮਰੱਥ ਆ ਉਹ। ਹਾਂਜੀ, ਹਰ ਇੱਕ ਸੈਕਿੰਡ ਵਿਚ ਥਾਪ ਵੀ ਸਕਦਾ, ਥਾਪ ਵੀ ਸਕਦਾ। ਕਹਿੰਦੇ ਹਰਨ ਭਰਨ ਜਾ ਕੇ ਨੇਤਰ ਫੋਰ, ਜਾ ਕੇ ਮੰਤਰ ਨਾ ਜਾਣੇ ਹੋਰ, ਉਹਦੇ ਕੋਲ ਕੀ ਮੰਤਰ ਹੈ, ਹਰਨ ਭਰਨ ਕਿਵੇਂ ਕਰ ਦਿੰਦਾ, ਕਦ ਨਾਸ ਕਰ ਦਿੰਦਾ, ਕਦ ਪੈਦਾ ਕਰ ਦਿੰਦਾ, ਔਰ ਅੱਖ ਦੇ ਫੋੜ ਜਿੰਨੇ ਟਾਈਮ ਨੂੰ, ਅੱਖ ਦੇ ਝਮਕਣ ਜਿੰਨੇ ਟਾਈਮ ਨੂੰ, ਇਹੀ ਗੱਲ ਹੋ ਰਹੀ। ਕਹਿੰਦੇ ਖਿਨਮੈ ਥਾਪ ਉਥਾਪਣ ਹਾਰਾ, ਥਾਪ ਦੇਣਾ ਬਣਾ ਦੇਣਾ, ਉਥਾਪ ਦੇਣਾ ਹੁੰਦਾ ਬਣੇ ਹੋਏ ਨੂੰ ਢਾ ਦੇਣਾ ਸਾਰਾ ਕੁਛ। ਕਹਿੰਦੇ ਕਈ ਵਾਰ ਪਸਰੋ ਪਾਸਾਰ, ਆ ਪਸਾਰਾ ਜਿਹੜਾ ਦੀਨ ਹੈ ਨਾ, ਇਹ ਕਈ ਵਾਰੀ ਢਾਇਆ ਵੀ ਉਹਨੇ, ਕਈ ਵਾਰੀ ਦੁਬਾਰਾ ਵੀ ਪਸਾਰਿਆ, ਇਹ ਇਸ਼ਾਰਾ ਸੁਖਮਨੀ ਸਾਹਿਬ ਚ ਵੀ ਆਇਆ। ਕਹਿੰਦੇ ਜਬ ਆਕਾਰ ਇਹ ਕੱਚ ਨਾ ਦਸਤੇਤਾ, ਪਾਪ ਨੂੰ ਤਬ ਕਹਿਤੇ ਹੋਤਾ, ਇਹਦਾ ਮਤਲਬ ਹੁੰਦਾ ਜਦ ਆਕਾਰ ਨਹੀਂ ਹੁੰਦਾ, ਸੋਨੂੰ ਸਮਾਧ ਵੀ ਲਗਾ ਲੈਂਦਾ, ਉਹ ਥਾਪ ਵੀ ਦਿੰਦਾ ਖਿਣ ਵਿਚ, ਆ ਬਣਾਉਣ ਨੂੰ ਵੀ ਖਿਣੇ ਲੱਗਦਾ ਤੈਨੂੰ, ਉਹ ਥਾਪਣ ਨੂੰ ਵੀ ਖਿਣੇ ਲੱਗਦਾ, ਖਿਣ ਮੈਂ ਥਾਪ ਉਹ ਥਾਪਣ ਹਾਰਾ।
ਸੋਈ ਤੇਰਾ ਸਹਾਈ,
ਉਹ ਕਹਿੰਦੇ ਉਹ ਆ ਸੋਈ ਕੌਣ ਕੌਣ, ਆ ਜਿਹਦੀ ਬਾਤ ਪਾਈ ਹੈ, ਜਿਹਦੀ ਕਹਾਣੀ ਕੀਤੀ ਆ, ਜਿਹਦੀ ਕਲਾ ਦੱਸੀ ਹੈ। ਕਹਿੰਦੇ ਸੋਈ ਤੇਰਾ, ਜਿਹੜਾ ਪੜ੍ਹ ਰਿਹਾ ਸਾਰਿਆਂ ਵਾਸਤੇ, ਸਾਡੇ ਵਾਸਤੇ, ਸਾਰੇ ਜੀਵਾਂ ਦਾ ਸਹਾਈ ਕੌਣ ਹੈ। ਕਹਿੰਦੇ ਸੋਈ ਤੇਰਾ ਸਹਾਈ ਹੈ, ਆ ਇਹ ਸਹਾਈ ਹੋ ਸਕਦਾ ਉਹਦੇ ਨਾਲ ਜੁੜਨਾ, ਕਿਸੇ ਥੱਲੇ ਬੰਦੇ ਨਾਲ ਨਹੀਂ ਜੁੜਨਾ। ਕਹਿੰਦੇ ਮਾਨਕ ਕੀ ਟੇਕ, ਬਿਰਤੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਆ ਆਇਓ ਜਿਹਦੇ ਵਿਚ ਇੰਨੇ ਗੁਣ ਹੋਣ, ਜਿਹੜੀਆਂ ਇੰਨੀਆਂ ਸਮਰੱਥਾ ਦਾ ਮਾਲਕ ਹੋਵੇ, ਉਹ ਆ ਸਹਾਈ, ਉਹਨੇ ਸਹਾਈ ਹੋਣਾ, ਦੂਜੇ ਨੇ ਨੀ ਹੋਣਾ, ਕਿਸੇ ਨੇ ਥੱਲੇ ਲੈਵਲ ਵਾਲੇ ਕਿਸੇ ਨੇ ਸਹਾਈ ਨੀ ਹੋਣਾ। ਸੋਈ ਤੇਰਾ ਸਹਾਈ ਹੈ। ਹਾਂਜੀ, ਹੋਰ ਦੱਸਾਂਗੇ ਨਾ ਤੈਨੂੰ, ਬੈਗ ਚ ਲੈ ਕੇ ਜਾਵਾਂ, ਉਰੇ ਤਾਂ ਚੱਲ ਤੇਰੀ ਬਾਹਰ ਤਾਂ ਸਹਾਇਤਾ ਕਰਦੇ, ਉਹਨੇ ਸਹਾਇਤਾ ਉੱਥੇ ਕੀਤੀ ਹੈ, ਕਹਿੰਦੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰਿਆ, ਸੋ ਕਿਉਂ ਮਨੋ ਵਸਾਰੀ ਹੈ, ਉਹ ਮਾਤਾ ਦੇ ਉਧਰ ਤੱਕ ਤਾਂ ਕੋਈ ਸਾਡੀ ਅਪਰੋਚ, ਸਾਡੀ ਅਪਰੋਚ ਤੋਂ ਪਰੇ ਹੁੰਦੀ ਹੈ ਗੱਲ। ਉਹ ਕਹਿੰਦੇ ਹੁਣ ਤੈਨੂੰ ਮੈਂ ਰਿਲਾਈਜ਼ ਕਰਾਵਾਂ ਗੱਲ, ਇਹ ਯਾਦ ਕਰਾਵਾਂ, ਆਹ ਗੱਲ ਹੁਣ ਯਾਦ ਕਰਾ ਰਹੇ ਸਾਨੂੰ, ਪਿੱਛੋਂ ਚੱਕੀ ਹੈ ਗੱਲ। ਹਾਂਜੀ, ਪਹਿਲਾਂ ਤਾਂ ਕੀਤੀ ਸੀ ਨਾ ਰਚਨਾ ਦੀ ਗੱਲ, ਬਾਹਰ ਚੰਦ ਸੂਰਜ ਧਰਤੀ ਦੀ ਆਕਾਸ਼ ਦੀ ਗੱਲ ਕੀਤੀ ਹੈ, ਹੁਣ ਕੀਤੀ ਹੈ ਜਦ ਜੀਵਾਤਮਾ ਸਰੀਰ ਪੈਦਾ ਹੋਇਆ, ਜਦ ਸਰੀਰ ਪੈਦਾ, ਪਹਿਲਾਂ ਰਚਨਾ ਦੀ ਗੱਲ ਕਰ ਲਈ ਨਾ ਪਿਛਲੇ ਪਦਿਆਂ ਚ। ਹੁਣ ਕਹਿੰਦੇ ਮਾਤ ਪਿਤਾ, ਮਾਤਾ ਦੇ ਗਰਭ ਦੇ ਵਿੱਚ ਤੇਰੀ ਪ੍ਰਤਪਾਲਨਾ ਕੀਤੀ ਹੈ। ਹਾਂਜੀ, ਸਾਸ ਗਰਾਸ ਹਰ ਸਾਹ ਦੇ ਨਾਲ ਤੈਨੂੰ ਸੰਭਾਲਿਆ, ਸਾਸ ਗਰਾਸ ਤੇਰੇ ਸੰਗ ਰਿਹਾ, ਨਾਲ ਚੁੜਕੇ ਨਾਲ ਤੈਨੂੰ ਸੰਭਾਲਿਆ, ਉਥੋਂ ਬਚਾਇਆ ਤੈਨੂੰ, ਤੈਨੂੰ ਸੰਭਾਲਿਆ, ਸਮਾਇਆ ਤੈਨੂੰ, ਆਹ ਜਿਹੜਾ ਮਿੱਟੀ ਦਾ ਸਰੀਰ ਸੀ ਇਹਦੇ ਵਿਚ ਤੈਨੂੰ ਸਮਾਇਆ ਨਾ, ਰਚਾਇਆ ਹੈ ਨਾ ਤੈਨੂੰ, ਨਾਲ ਬਹਿ ਕੇ ਸਮਾਇਆ ਤੈਨੂੰ, ਨਾਲ ਬਰਾਬਰ ਹੁਕਮ ਦਿੱਤਾ ਤੈਨੂੰ, ਬਰਾਬਰ ਜਾਣਕਾਰੀ ਦਿੱਤੀ ਹੈ ਤੈਨੂੰ ਜੁੜਨ ਦੀ। ਕਹਿੰਦੇ ਕਬੀਰ ਧੂਣ ਸਕੇਲ ਕੇ, ਧੂੜ ਮਿੱਟੀ ਨੂੰ ਕਹਿੰਦੇ ਨੇ। ਕਹਿੰਦੇ ਕਬੀਰ ਧੂੜ ਸਕੇਲ ਕੇ ਪੁੜੀਆ ਬਾਂਧੀ ਦੇ, ਆ ਪੁੜੀ ਜੀ ਬਣਦੀ ਦੇਹ ਦੀ। ਕਹਿੰਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ, ਆ ਜਦ ਬਣੀ ਹੈ ਨਾ ਪੁੜੀਆ ਬੰਨੀ ਹੈ ਦੇ, ਇਹ ਮੇਲ ਪੀਤਾ, ਇਹ ਨਾਲ ਬਹਿ ਕੇ ਕੀਤਾ, ਤਾਂ ਜੁੜ ਕੇ ਕੀਤਾ। ਹਾਂਜੀ, ਸਦਾ ਸਦਾ ਸੋ ਉਹ ਪ੍ਰੀਤਮ ਜਿਹਦੇ ਬਾਰੇ ਅਸੀਂ ਚਾਨਣ ਪਾ ਰਹੇ ਹਾਂ, ਗੁਰੂ ਸਾਹਿਬ ਕਹਿੰਦੇ ਸਦਾ ਸਦਾ ਹੀ ਐਸਾ ਜਾ ਪ੍ਰੀਤਮ ਇਹੀ ਹੈ, ਸਦਾ ਸਦਾ ਸੋ ਜਪੀਏ ਪ੍ਰੀਤਮ ਜਿਹਦੀ ਵੱਡੀ ਵਡਿਆਈ ਹੈ। ਇਹ ਵੱਡੇ ਦੀਆਂ ਵਡਿਆਈਆਂ ਕੀਤੀਆਂ ਨੇ, ਕਿਸੇ ਚ ਹੈ ਇਹ ਵਡਿਆਈ ਜਿਹੜੀ ਦਿੱਤੀ ਹੈ ਪਿੱਛੇ, ਲੱਕੜ ਜਾਂ ਅੱਗ ਬੰਨ ਦੂ ਕੋਈ। ਕਹਿੰਦੇ ਵਿਚੇ ਧਰਤੀ ਵਿਚੇ ਪਾਣੀ, ਇੱਕ ਹੋਰ ਥਾਂ ਤੇ ਵਿਆਖਿਆ ਕੀਤੀ ਇਸ ਗੱਲ ਦੀ, ਹੋਰ ਖੁਲਾਸਾ ਕੀਤਾ। ਕਹਿੰਦੇ ਵਿਚੇ ਧਰਤੀ ਵਿਚੇ ਪਾਣੀ ਵਿਚ ਕਾਸ਼ਟ ਅਗਨ ਰਹਾਈ, ਕਹਿੰਦੇ ਧਰਤੀ ਦੇ ਵਿਚੇ ਹੀ ਪਾਣੀ ਹੈ, ਪਾਣੀ ਦੇ ਵਿਚੇ ਧਰਤੀ ਖੜੀ ਹੈ। ਉਂਝ ਤੁਸੀਂ ਬਾਲਟੀ ਪਾਣੀ ਦੀ ਲਓ, ਉਹ ਚ ਮਿੱਟੀ ਦਾ ਡਾਲਾ ਸੁੱਟੋ, ਖੁੜ ਜਾਂਦਾ। ਇਹ ਧਰਤੀ ਤਿੰਨ ਹਿੱਸੇ ਮੰਨਦੇ ਹਾਂ ਨਾ ਅਸੀਂ, ਪਾਣੀ ਹੈ ਤੇ ਇੱਕ ਹਿੱਸਾ ਧਰਤੀ ਹੈ, ਫਲੋਟ ਕਰਦੀ ਹੈ ਨਾ, ਜਿਹਦੀ ਸਾਇੰਸ ਮੰਨਦੀ ਹੈ ਧਰਤੀ ਫਲੋਟ ਕਰਦੀ ਹੈ ਪਾਣੀ ਦੇ ਵਿੱਚ। ਜੇ ਫਲੋਟ ਕਰਦੀ ਹੈ ਤੈਰਦੀ ਹੈ, ਖੁੜਦੀ ਕਿਉਂ ਨੀ? ਪਾਣੀ ਦਾ ਤਾਂ ਸੁਭਾਅ ਹੈ ਮਿੱਟੀ ਤੋਂ ਉਲਟਾ, ਪਾਣੀ ਖੁੜ ਦਿੰਦਾ ਮਿੱਟੀ ਨੂੰ, ਇਹ ਧਰਤੀ ਕਿਉਂ ਨੀ ਖੁੜ ਰਹੀ? ਬਸ ਇਹੀ ਤੇਰੀ ਵੱਡੀ ਵਡਿਆਈ ਹੈ, ਕਾਸ਼ਟ ਵਿੱਚ ਅੱਗ ਰੱਖੀ ਹੋਈ ਹੈ ਤੇਰੀ ਲੱਕੜ ਵਿੱਚ। ਹਾਂਜੀ, ਉਹ ਕਹਿੰਦੇ ਵੱਡੇ ਵੱਡੇ ਹੋਰ ਕਹਿੰਦੇ ਦੱਸੀਏ ਤੇਰੀ ਵਡਿਆਈ, ਹੋਰ ਵੱਡੇ ਦੀ ਵਡਿਆਈ ਕਰੀਏ। ਕਹਿੰਦੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸੁਲਤਾਨ, ਵੱਡੇ ਵੱਡੇ ਰਾਜੇ, ਔਰ ਵੱਡੇ ਵੱਡੇ ਖੱਬੀ ਖਾਨ ਆਪਣੇ ਆਪ ਨੂੰ ਸਮਝਦੇ ਸੀ, ਕਿਨ ਕੀਤੇ ਕੀਰੇ, ਇੱਕ ਸੈਂਕਡ ਲਾਉਣਾ ਉਹਨਾਂ ਨੂੰ ਕੀੜਾ ਬਣਾਉਣ ਵਾਸਤੇ, ਸਰੀਰ ਲੈਣ ਵਾਸਤੇ ਇੱਕ ਰਾਜੇ ਦਾ ਜਾਂ ਇੱਕ ਵੱਡੇ ਖੱਬੀ ਖਾਨ ਦਾ ਕਿੰਨਾ ਟਾਈਮ ਲੱਗੂਗਾ, ਔਰ ਦੂਜਾ ਜਨਮ ਕਿੱਥੇ ਦੇ ਦੇਣਾ, ਕਿੱਥੇ ਦੇ ਦੇਣਾ ਦੂਜਾ ਜਨਮ, ਪਤਾ ਕਿੱਥੇ ਦੇ ਦੇਵੇ, ਕੀੜਾ ਕਰ ਦੇਵੇ, ਤੇਰੇ ਵਾਸਤੇ ਕਿੱਡੀ ਕੁ ਖੇਡ ਹੈ, ਤੇਰੇ ਤਾਂ ਅੱਖ ਝਮਕਣ ਦਾ ਘੱਟ ਟਾਈਮ ਦਾ ਤੇਰੇ ਵਾਸਤੇ ਤਾਂ ਖੇਡ ਹੈ, ਤੇਰੇ ਤਾਂ ਇੰਨਾ ਸਮਰੱਥ ਹੈ ਤੂੰ। ਕਹਿੰਦੇ ਸੁਲਤਾਨ ਖਾਨ ਕੀਤੇ ਖਿਣ ਕੀਰੇ, ਖਿਣ ਦੇ ਵਿੱਚ ਸੈਕਿੰਡ ਵਿੱਚ। ਹਾਂਜੀ, ਕਹਿੰਦੇ ਇਹਦਾ ਗਰੀਬ, ਜੇ ਗਰੀਬਾਂ ਨੂੰ ਨਵਾਜਣ ਦੇ ਆ ਜਾਵੇ, ਜੇ ਗਰੀਬ ਨੂੰ ਨਵਾਜਣ ਲੱਗ ਜਾਵੇ। ਕਹਿੰਦੇ ਕੀਤੇ ਮੀਰੇ, ਮੀਰਾ ਹੁੰਦਾ ਵੱਡਾ ਅਮੀਰ, ਵੱਡਾ ਰਾਜਾ ਕਰ ਦਵੇ, ਨੀਚ ਨੂੰ ਕਾਦੂ ਕੁਛ ਕਰ ਦਵੇ, ਤੇਰੇ ਵਾਸਤੇ ਤੂੰ ਕਰਦਾ ਵੀ ਰਹਿੰਦਾ, ਇੱਕ ਐਵੇਂ ਤੂੰ ਕਰਦਾ ਵੀ ਰਹਿੰਦਾ, ਇਹ ਹੁੰਦਾ ਵੀ ਰਹਿੰਦਾ ਤੇਰਾ, ਹਰ ਪ੍ਰੈਜੈਂਟ ਟੈਂਸ ਹੈ ਸਾਰਾ, ਕਰ ਦਿੰਦਾ ਤੂੰ, ਹੋ ਰਿਹਾ ਐਵੇਂ, ਜਿਵੇਂ ਸ਼ਬਦ ਆਉਂਦਾ ਨਾ ਇੱਕ। ਕਹਿੰਦੇ ਘਾਹ ਖਾਣ ਤੇਨਾ ਮਾਸ ਖਵਾਲੇ, ਜਿਹੜੇ ਕਹਿੰਦੇ ਨਫ਼ਰਤ ਕਰਦੇ ਨੇ ਮਾਸ ਨੀ ਖਾਣਾ ਅਸੀਂ, ਘਾਹ ਖਾਣਾ, ਕਹਿੰਦੇ ਘਾਹ ਖਾਣ ਤੇਨਾ ਮਾਸ ਖਵਾਲੇ, ਤੇਰਾ ਕੀ ਹੈ ਦੂਜਾ ਜਨਮ ਬਿੱਲੀ ਵਾਲਾ ਦੇ ਦੇਗਾ, ਸਣੇ ਪੂੰਝ ਤਾਂ ਵੱਢਣਾ ਵੀ ਨੀ, ਫਿਰ ਤਾਂ ਸਣੇ ਪੂੰਝ ਸਣੇ ਪਿੰਜੇ ਸਭ ਸਣੇ ਮੀਂਗਣਾ ਸਭ ਖਾਏਗਾ, ਤੂੰ ਕੱਲੇ ਮਾਸ ਦੀ ਗੱਲ ਕਰਦਾ, ਜਦ ਸਾਬਤਾ ਹੀ ਖਾਂਦੀ ਹੈ ਨਾ ਬਿੱਲੀ ਤਾਂ, ਉਹ ਤਾਂ ਛਿਲ ਕੇ ਨਹੀਂ ਖਾਂਦੀ, ਜਿਹੜਾ ਤੂੰ ਨਫ਼ਰਤ ਕਰਦਾ ਨਾ ਉਹ ਐਂ ਵੀ ਕਰ ਸਕਦਾ, ਐਡਾ ਸਮਰੱਥ ਹੈ, ਕਰ ਸਕਦਾ ਇਹਨੂੰ ਸਮਰੱਥ ਹੈ ਇਹਨੂੰ, ਖਿਣ ਕੀਰੇ ਕਰ ਸਕਦਾ ਗਰੀਬ, ਜੇ ਗਰੀਬਾਂ ਨੂੰ ਨਵਾਜਣ ਦੇ ਆ ਜਾਵੇ ਤਾਂ ਵੱਡੇ ਵੱਡੇ ਮੀਰ ਬਣਾ ਸਕਦਾ। ਹਾਂਜੀ, ਉਹ ਕਹਿੰਦੇ ਤੂੰ ਅਸਲ ਵਿਚਣਾ ਗਰਭ ਤੂੰ ਅਨਵਾਰਦਾ, ਸੁਲਤਾਨ ਨੂੰ ਮਰਦਾ ਤਾਂ ਕੋਈ ਵੀ ਨੀ, ਮਰਦਾ ਤਾਂ ਸੁਲਤਾਨ ਵੀ ਨੀ ਨਾ ਹੈ, ਆਤਮਾ ਤਾਂ ਮਰਦੀ ਨੀ ਨਾ, ਮਾਰਿਆ ਕੀ ਹੈ, ਹੰਕਾਰ ਤੇ ਪ੍ਰਹਾਰ ਕੀਤਾ ਉਹਦੇ ਤੇ, ਖੱਬੀ ਖਾਨ ਜਿਹੜੇ ਬਣੇ ਫਿਰਦੇ ਸੀ ਨਾ ਉਹਨਾਂ ਦਾ ਹੰਕਾਰ ਏ ਨੀਵਾਂ ਕੀਤਾ, ਕੀੜੇ ਬਣਾ ਕੇ ਅਸਲ ਚ ਹੰਕਾਰ ਤੇ ਪ੍ਰਹਾਰ ਕੀਤਾ। ਕਹਿੰਦੇ ਗਰਭ ਨਿਵਾਰਨ, ਗਰਭ ਨਿਵਾਰਿਆ ਉਹਨਾਂ ਦਾ ਸਾਰਿਆਂ ਨੂੰ ਸੁਧਾਰਨ ਵਾਸਤੇ, ਸੁਧਾਰੇ ਕੀਤਾ ਸਾਰਿਆਂ ਨੂੰ ਸੁਧਾਰ ਵਾਸਤੇ, ਜਿਹੜੀ ਆਤਮਾ ਨੂੰ ਹੰਕਾਰ ਹੋ ਜਾਵੇ ਉਹਦਾ ਹੰਕਾਰ ਦਾ ਇਲਾਜ ਕਰਨ ਵਾਸਤੇ ਇਹਨੂੰ ਐਵੇਂ ਕਰਨਾ ਹੀ ਪੈਂਦਾ। ਜੇ ਕੋਈ ਪਾਵਰ ਦਾ ਮਿਸਯੂਜ ਕਰ ਲਵੇ, ਜੇ ਪਰਮੇਸ਼ਰ ਨੇ ਰਾਜਾ ਬਣਾਇਆ ਤਾਂ ਕਹਿੰਦੇ ਤਪੋ ਰਾਜ, ਜੇ ਰਾਜਾ ਬਣ ਕੇ ਹੰਕਾਰੀ ਹੋ ਜਾਵੇ, ਜੇ ਹੰਕਾਰਾ ਰਾਜਾ ਬਣ ਕੇ ਹੰਕਾਰੀ ਹੋ ਜਾਵੇ ਜਾਂ ਅੱਤਿਆਚਾਰ ਕਰਨ ਲੱਗ ਜਾਵੇ, ਆਪਣੀ ਪਾਵਰ ਦਾ ਮਿਸਯੂਜ ਕਰਨ ਲੱਗ ਜਾਵੇ, ਪਰ ਰਾਜ ਤੋਂ ਫਿਰ ਕਹਿੰਦੇ ਸੁਲਤਾਨਾ ਘਾਉ ਵੀ ਕਰਾ ਦਿੰਦਾ ਫਿਰ ਤੂੰ, ਕੀਰੇ ਵੀ ਕਰ ਦਿੰਦਾ ਫਿਰ ਤੂੰ, ਸੁਧਾਰ ਵੀ ਦਿੰਦਾ ਫਿਰ ਤੂੰ, ਤੇਰੇ ਕੋਲ ਤੇਰੇ ਕੋਲ ਸੁਧਾਰ ਸਭ ਰਾਜ ਹੈਗੇ ਤੇਰੇ ਕੋਲ, ਸਰਬ ਸੁਧਾਰਨ ਸਾਰਿਆਂ ਨੂੰ ਸੁਧਾਰ ਕਰਨ ਵਾਸਤੇ ਕਰਦਿਆਂ ਨੂੰ ਆ ਕੁਛ ਸਜ਼ਾ ਨਹੀਂ ਦਿੰਦਾ, ਸਜ਼ਾ ਨਹੀਂ ਦਿੰਦਾ, ਸੁਧਾਰ ਕਰਦਾ ਉਹਨਾਂ ਦਾ। ਹਾਂਜੀ,
ਕੀਮਤ ਕਹੀ ਨਾ ਜਾਈਏ,
ਤੇਰੀ ਹੁਣ ਕੀ ਕੀਮਤ ਕਹੀਏ, ਕੀ ਤੇਰੇ ਬਾਰੇ ਅੰਦਾਜ਼ਾ ਲਾਈਏ, ਤੇਰੇ ਤੂੰ ਕੀ ਕਰ ਸਕਦਾ, ਕੀ ਅੰਦਾਜ਼ਾ ਲਾ, ਕੀ ਕੀਮਤ ਪਾਈਏ ਤੇਰੀ ਹੁਣ, ਕੀ ਕਰ ਸਕਦਾ ਤੂੰ। ਅੱਜ ਤਾਂ ਮੋਟੇ ਮੋਟੇ ਜਿੰਨੇ ਕੁ ਸਮਝ ਆਏ ਨੇ ਨਾ, ਜਿੰਨੀਆਂ ਕੁ ਵਡਿਆਈਆਂ ਤੇਰੀਆਂ ਸਮਝ ਆਈਆਂ, ਸਾਹਮਣੇ ਦੀਆਂ ਨੇ ਇਹ, ਸਿਰਫ ਜਿਹੜੀਆਂ ਸਾਹਮਣੇ ਦੀਂਦੀਆਂ ਨੇ ਉਹ ਗੱਲਾਂ ਦੱਸੀਆਂ ਨੇ। ਧਰਤੀ ਖੜੀ ਹੈ ਆਕਾਸ਼ ਚ, ਲੱਕੜ ਵਿੱਚ ਅੱਗ ਰੱਖੀ ਹੋਈ ਸਾਹਮਣੇ ਨੀਂਦੀ ਹੈ, ਇਹ ਸਿਰਫ ਦੇਖ ਕੇ ਦੱਸਿਆ, ਸਾਹਮਣੇ ਦੇਖ ਕੇ ਦੱਸਿਆ ਇਹ ਕੀਮਤ ਨੀ ਪਾਈ ਤੇਰੀ, ਕੀਮਤ ਤਾਂ ਪਾ ਹੀ ਨਹੀਂ ਸਕਦਾ ਕੋਈ। ਕਹਿੰਦੇ ਸਭ ਕੀ ਰਹਿਰਾ ਚ ਕੀ ਕਿਹਾ ਸੀ, ਕਹਿੰਦੇ ਸਭ ਕੀ ਮਤ ਮਿਲ ਕੀਮਤ ਪਾਈ, ਜੇ ਸਾਰੇ ਵੀ ਆਪਣੀ ਮਤ ਇਕੱਠੀਆਂ ਕਰਕੇ ਵੀ ਤੇਰੀ ਕੀਮਤ ਪਾਉਣ ਤਾਂ ਵੀ ਕੀਮਤ ਨੀ ਪੈ ਸਕਦੀ। ਹਾਲਾਂਕਿ ਪਾਠ ਭਾਵੇਂ ਸੀ ਉੱਥੇ ਸਭ ਕੀਮਤ ਮਿਲ ਕੀਮਤ ਪਾਈ ਉਹ ਕਰੀ ਜਾਂਦੇ ਆ, ਸਭ ਦੀਆਂ ਸਾਰਿਆਂ ਦੀਆਂ ਬੁੱਧੀਆਂ ਇਕੱਠੀਆਂ ਹੋ ਕੇ ਵੀ, ਸਾਰਿਆਂ ਦੀਆਂ ਮਤਾਂ ਇਕੱਠੀਆਂ ਹੋ ਕੇ ਵੀ, ਜੇ ਤੇਰੀ ਕੀਮਤ ਪਾਉਣ ਸਾਰੇ ਇਕੱਠੇ ਕਰਕੇ ਵੀ, ਜੇ ਤੈਨੂੰ ਵਿਚਾਰਨਾ ਚਾਹੁਣ ਤਾਂ ਵੀ ਤੇਰੇ ਗੁਣਾਂ ਦੀ ਕੀਮਤ ਨਹੀਂ ਪੈ ਸਕਦੀ, ਤੇਰੀਆਂ ਵੱਡੀਆਂ ਵਡਿਆਈਆਂ ਇੰਨੀਆਂ ਨੇ ਕੀਮਤ ਨਹੀਂ ਪਾਈ ਜਾ ਸਕਦੀ। ਹਾਂਜੀ,
ਸੋ ਪਤਵੰਤਾ ਸੋ ਧਨਵੰਤਾ,
ਕਹਿੰਦੇ ਦੇਖੋ ਹੁਣ ਇੱਥੇ ਗੁਰਬਾਣੀ ਧਨ ਵਾਲਾ ਕਿਹਨੂੰ ਮੰਨਦੀ ਹੈ, ਗੁਰਬਾਣੀ ਧਨਵਾਨ ਕਿਹਨੂੰ ਮੰਨਦੀ ਹੈ, ਗੁਰਬਾਣੀ ਇੱਜ਼ਤ ਵਾਲਾ ਕਿਹਨੂੰ ਮੰਨਦੀ ਹੈ। ਆਪਾਂ ਕਹਿੰਦੇ ਆ ਗਏ ਜੀ ਪਤਵੰਤੇ ਸੱਜਣ, ਕੋਈ MLA ਆ ਗਿਆ ਜਾਂ ਕੋਈ ਹੋਰ ਪੈਸੇ ਵਾਲਾ ਆ ਗਿਆ, ਚਲੋ ਜਾਂ ਜਿਹਦੀ ਠਾਣੇ ਬਿਠਾਣੇ ਚੱਲਦੀ ਉਹ ਆ ਗਿਆ, ਉਹਨੂੰ ਪਤਵੰਤੇ ਕਹਿ ਦਿੰਦੇ ਸੀ, ਹੋਰ ਪਤਵੰਤੇ ਕਿਹੜੇ ਹੁੰਦੇ ਨੇ, ਜਿਹੜੇ ਜਾਇਜ਼ ਨਜਾਇਜ਼ ਕਰੇ ਕੰਮ ਤਾਂ ਸਾਨੂੰ ਛੁਡਾ ਲਿਆ, ਉਹੀ ਪਤਵੰਤੇ ਆ ਸਾਡੇ ਤਾਂ, ਹੋਰ ਪਤਵੰਤੇ ਕਿਹੜੇ ਹੁੰਦੇ ਨੇ ਸਾਡੇ। ਪਰ ਗੁਰਬਾਣੀ ਪਤਵੰਤਾ ਕਿਹਨੂੰ ਮੰਨਦੀ ਹੈ, ਧਨਮਾਨ ਕਿਹਨੂੰ ਮੰਨਦੀ ਹੈ, ਉਹ ਹੁਣ ਗੁਰੂ ਸਾਹਿਬ ਅਗਲੀ ਪੰਕਤੀ ਚ ਦੱਸਣਗੇ। ਹਾਂਜੀ, ਕਹਿੰਦੇ ਜਿਹਦੇ ਮਨ ਵਿੱਚ ਹਰੀ ਭਗਵੰਤਾ ਵੱਸ ਜਾਵੇ ਉਹ ਇੱਜ਼ਤ ਵਾਲਾ, ਉਹ ਧਨ ਵਾਲਾ, ਆਹ ਧਨ ਤਾਂ ਇੱਥੇ ਰਹਿ ਜਾਣਾ। ਗਿਆਨ ਮਨ ਉਹਨੂੰ ਮੰਨਿਓ, ਇੱਜ਼ਤ ਵਾਲਾ ਉਹਨੂੰ ਮੰਨਿਓ ਜਿਹਦੇ ਮਨ ਦੇ ਵਿੱਚ ਭਗਵੰਤ ਹੈ, ਜਿਸਦੇ ਮਨ ਭਗਵੰਤ ਹਰੀ ਭਗਵੰਤਾ ਹੈ, ਭਗਵੰਤ ਵੀ ਹਰੀ ਹੈ, ਹਰਿਆ ਭਰਿਆ ਹੈ, ਚੇਤਨ ਹੈ ਭਗਵੰਤ। ਹਾਂਜੀ,
ਮਾਤ ਪਿਤਾ ਸੁਤ ਬੰਧਕ ਭਾਈ ਜਿਨ ਕੇ ਸ੍ਰਿਸ਼ਟ ਉਪਾਈ ਹੈ।
ਹੁਣ ਇਹਦੇ ਅਰਥ ਆਮ ਜਿਹੜੇ ਹੈ ਨਾ, ਦੋ ਅਰਥ ਬਣਨਗੇ, ਇਹਦੇ ਇੱਕ ਤਾਂ ਅਰਥ ਐਂ ਬਣਗੇ ਜੇ ਆਪਾਂ ਉੱਪਰੇ ਜੇ ਕਰ ਲਈਏ ਵੀ ਮਾਤ ਪਿਤਾ ਸੁਤ ਬੰਧਕ ਭਾਈ ਹੈ ਵੀ ਉਹਨੇ ਪੈਦਾ ਕੀਤੇ ਨੇ, ਪਰ ਇਹਦੇ ਅਰਥ ਹੋਰ ਹੈ, ਉਹ ਗੱਲ ਦਾ ਇੱਥੇ ਐਕਸਪਲੇਨ ਕੀਤਾ, ਉਸ ਗੱਲ ਦੀ ਹੋਰ ਵਿਆਖਿਆ ਕੀਤੀ ਹੈ। ਜਦੋਂ ਤੇ ਕਹਿੰਦਾ ਤੂੰ ਮੇਰਾ ਪਿਤਾ, ਤੂੰ ਆ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਉਸ ਗੱਲ ਦੀ ਹੋਰ ਵਿਆਖਿਆ ਕੀਤੀ ਅੱਗੇ, ਹੁਣ ਪੜੋ। ਹਾਂਜੀ,
ਮਾਤ ਪਿਤਾ ਸੁਤ ਬੰਧਕ ਭਾਈ
ਜਿਹਨੇ ਸਾਰੀ ਸ੍ਰਿਸ਼ਟ ਪਾਈ ਹੈ ਨਾ, ਉਹੀ ਮਾਤਾ ਹੈ, ਉਹੀ ਪਿਤਾ, ਉਹੀ ਬੰਧਕ ਹੈ, ਉਹੀ ਭਰਾਤਾ ਹੈ, ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਨਾ, ਉਹੀ ਮਾਤ, ਜਦੋਂ ਪੈਦਾ ਤਾਂ ਉਹਨੇ ਕੀਤਾ ਸਾਰਾ ਕੁਝ, ਉਹ ਮਾਤ ਪਿਤਾ ਤਾਂ ਬਾਅਦ ਚ ਬਣੇ ਨੇ, ਮਨੁੱਖਾ ਦੇਈ ਤਾਂ ਬਾਅਦ ਚ ਬਣੀ ਹੈ, ਕਿਤੋਂ ਸਟਾਰਟ ਕੀਤੀ ਪੰਜਾਂ ਪਾਤਸ਼ਾਹ ਨੇ ਗੱਲ ਵੀ ਤਾਰੇ ਬਣੇ, ਧਰਤੀ ਬਣੀ, ਸਮੁੰਦਰ ਬਣਿਆ, ਸਾਰਾ ਕੁਛ ਬਣਿਆ, ਆ ਮਾਂ ਉਹੀ ਹੈ ਮਾਤ ਪਿਤਾ ਸਾਰਿਆਂ ਦਾ, ਮਾਤ ਪਿਤਾ ਸੀ ਕਹਿੰਦੇ ਜਿੱਥੋਂ ਸਾਡੀ ਪੈਦਾਇਸ਼ ਹੋਵੇ, ਸਾਡੀ ਪੈਦਾਇਸ਼ ਹੈ ਉਹਦੇ ਤੋਂ ਮੈਂ, ਸੱਚ ਤੋਂ ਮੈਂ, ਇਹ ਸੱਚੇ ਨੇ ਕੀਤਾ ਸਾਰਾ ਕੁਛ, ਸੱਚੇ ਤੋਂ ਹੀ ਪਵਣਾ ਪਿਆ ਸਾਰਾ ਕੁਛ, ਉਹੀ ਹੈ ਮਾਤਾ ਪਿਤਾ, ਬੰਧਪ ਭਰਾਤਾ, ਸਾਰਾ ਕੁਛ ਉਹੀ ਹੈ, ਤਾਂ ਹੀ ਤਾਂ ਕਹਿਤਾ ਵੀ ਸੋਈ ਤੇਰਾ ਸਹਾਈ ਹੈ, ਕਿਹਾ ਨੀ ਪਿੱਛੇ ਵੀ ਉਹੀ ਸਹਾਈ ਹੈ, ਸਹਾਇਕ ਉਹੀ ਹੈ ਤੇਰਾ, ਉਹਨੂੰ ਮਾਤਾ ਪਿਤਾ ਸਮਝੀ।
ਪ੍ਰਭ ਆਏ ਸ਼ਰਨ ਭਉਣੇ ਕਰਨਾ,
ਹੈ ਜੀ,
ਪ੍ਰਭ ਆਏ ਸ਼ਰਨ ਭਉਣੇ ਕਰਨਾ,
ਪ੍ਰਭ ਆਏ ਸ਼ਰਨ ਡਰਨਾ ਨੀ, ਪ੍ਰਭ ਦੀ ਸ਼ਰਨ ਆਏ ਤੇ, ਉਹ ਕਹਿੰਦੇ ਸਿੰਘ ਸ਼ਰਨ ਕਾ ਤੇ ਜਾਈਏ ਜੇ ਜੰਬਕ ਗਰਾਸੇ, ਜੇ ਸ਼ੇਰ ਦੀ ਸ਼ਰਨ ਚ ਹੈ ਤਾਂ ਗਿੱਦੜ ਦਾ ਕਹਿੰਦਾ ਡਰ ਹੈ, ਜੇ ਤੁਸੀਂ ਸ਼ਰਨ ਐਸੇ ਹਰੀ ਦੀ ਹੈਗੇ ਹੋ ਵੱਡੇ ਦੀ, ਜਿਹਦੇ ਐਸੇ ਜਿਹਦੇ ਵਿੱਚ ਐਸੇ ਗੁਣ ਨੇ, ਫਿਰ ਭੈ ਕਹਿੰਦਾ ਵੀ ਭੈ ਕਾਹਦੇ ਤੂੰ ਹੈ, ਦੱਸੋ ਤੁਸੀਂ ਭੈ ਕਿਹਦੇ ਤੂੰ ਹੈ, ਨਾ ਤਾਂ ਉਹਦੇ ਤੋਂ ਬਿਨਾਂ ਤੁਹਾਨੂੰ ਕੋਈ ਮਾਰ ਸਕਦਾ, ਰੱਖਣ ਵਾਲਾ ਵੀ ਉਹੀ ਹੈ, ਮਾਤਾ ਦੇ ਗਰਭ ਚ ਵੀ ਉਹਨੇ ਪ੍ਰਤਪਾਲਨਾ ਕਰੀ ਹੈ, ਉਹ ਫਿਰ ਡਰ ਕਾਹਦਾ ਹੈ, ਡਰੀ ਦਾ ਨਹੀਂ ਹੁੰਦਾ, ਉਹਦੀ ਸ਼ਰਨ ਜਾਈ ਤੇ ਭਰੋਸਾ ਰੱਖੀਦਾ ਹੁੰਦਾ, ਬੇਫਿਕਰ ਹੋ ਕੇ ਉਹਦੇ ਮੂਹਰੇ ਸਰੈਂਡਰ ਹੋ ਜਾਣਾ ਚਾਹੀਦਾ, ਉਹਦੀ ਸ਼ਰਨ ਚਲੇ ਜਾਣਾ ਚਾਹੀਦਾ। ਹਾਂਜੀ,
साध संगत निश्चो है तरना,
साध संगत डेफिनेट है तरना निश्चो का मतलब है जे तुसी उहदी शरण चले जावो ए तरना डेफिनेट है निश्चो का मतलब पक्का जे तुसी डर तां ही डर चुक्या ना निश्चो तरना निश्चो ये पंजे पातशाह गारंटी दे रहे ने हां जी
मन वच करम अरादे करता किस नाही कदे सजाई है
ओ कहने मन करके वचन करके कर्म करके ये ना भी कले बोलदा ही होवे मैं शरण चला गया बचना करके हो गया ना कि बचना करके चला गया जी मैं थोड़ी शरण है बचना करके हो गया मन करके भी जावे अंदरों जावे और कर्म करके भी जावे कर्म प्रैक्टिकली भी होवे गल इहनू कहिंदे ने मन वच कर्म थोड़े प्रैक्टिकल लाइफ तो भी पता लगे भी हां वाकई तुसी शरण सरेंडर किया होया भाणे अगे मन वच कर्म जे तुसी चले जाओ उहदी शरण तां अगे की है अराधे करता ओनू कदे भी सजा नहीं जमदा डंडा पऊगा ही नहीं कदे सजा ना आउंदी उहदे वास्ते कोई चीज ही नहीं है पर मन वच कर्म करके शर्त एक है मन करके वचन करके कर्म करके ओनू अराधा होवे उहदे नाल जुड़िया होवे हरी नाल हां जी गुण निधान कहिंदे गुण दा जिहड़ा ना गुणा दा खजाना है ओह मन तन दे विच रविया होवे साडे रोम रोम च समाया होवे रोम रोम विच साडे समाया होवे ओह हां जी
जन्म मरण की जोन
ना बस फिर जन्म मरण की जिहड़ी जोन है ना जिहड़ियां जोनियां मिलदियां ने ये जोनियां जाउणे यमना मरना फिर भावदा नहीं घुमदा नहीं है हां जी
दुख विनाश किया सुख तेरा
दुख बनास किया ओ कहंदे जेड़ा दुख दुखां दा तां करता बनास डेरा चकता उथों जेड़े साडे दुख सी ना अंदर उहनां दा डेरा दित्ता चक लै थां किहने मन ली सुख ने डेरा ला लिया आके सुखां दा दाता जो आ बैठा ना सुखां दा दाता जो आ बैठा हां जी रज्जिया भी रहूगा ए भी गल नाल है तृप्त रहे अगाही है रजिया भी रहूगा ओनू किसे चीज की कमी भी नहीं रही है और थोड़े च भी रजिया रहा वो तो फिर कहना जे जे दुख दे जे भुख दे तो इत ही राजा वो कहना दुख बच्च दुख मनाई है ओनू दसो फिर कि दुख सतालूगा जरा जरा भुख न भी बर्दाश्त करता हो दुख न सुख मनता होनू केड़ी चीज इफेक्ट पा दू वो असर नहीं है कोई हां जी
मीत हमारा सोई
स्वामी बस आप मित्र बना लिया ओनू मीत हमारा सोई स्वामी इतने पंजम पातशाह यह नहीं कह रहा मैं चौथे पातशाह नू स्वामी बनाया बड़ी जड़ी ध्यान देने जो गल है मैं अपना स्वामी या अपना मीत ओनू नहीं बनाया है मैं मित्र ओनू बनाया जरा एडा वड्डा सोई मीत किया हम स्वामी वो मालक नू अपना मित्र बनाया हां जी हर हिरदे का जेड़ा अंदर जानदा अंदरली जानदा ओ मेरा स्वामी है ओ मेरा मित्र है
सिमर सिमर पूरन परमेश्वर चिंता गंत मटाई है
कहने इस करके सिमर सिमर पूर्ण परमेश्वर ओही है ओ पूर्ण का ते राधा परमेश्वर नाल ओ इत्थे भी घर घर होए बहेंगे राम है ना इत्थे भी परमेश्वर बने फिरदे ने ओ पूर्ण है पूर्ण ओ है जिहदे विच इन्नियां वडियाईयां ने ओनू सिमरिया सिमर सिमर पूर्ण परमेश्वर चिंता गणत मिटाई है चिंता भी और गिनतियां मिनतियां लेखा सारा मिट गया इस करके ऐसे ऐसे पूर्ण परमेश्वर नु असी अपना मित्र बनाउणा विच बचारे वाले किसे नु नहीं बनाउणा वो तो कहता उत्ते सुखनी साहिब मन की टेक बिरथी सब जान इनू मित्र बनाउणा ता चिंता अज साडी क्यों खड़ी है असी थले वाले मित्र बनाई बैठे अज चिंता क्यों खड़ी है और पढ़ी भी जाने कहते तुरकी बाणी आई तिन सगली चिंत मिटाई आई भी हो या मिटी किसी की भी नहीं चिंता वो देखता लो चिंता मिटी भी कि नहीं वो आता गई मनी भी किसी ने वो तुरकी बाणी आई पढ़ी जाने पाठ करी जाने सगली चिंत मिटाई चिंता देखता लो पहलो भी चिंता मिट भी गई ए गुरबाणी है गुरबाणी ना जुड़ोगे धुरकी बाणी तक पहुंच जाओगे उदन सारी चिंता मिटूगी पूर्ण परमेश्वर कौन है धुरकी बाणी पूर्ण परमेश्वर कौन है शब्द गुरु ਜਿੰਨਾ ਚਿਰ ਉਹ ਨਹੀਂ ਹਿਰਦੇ ਚ ਪ੍ਰਗਟ ਹੋ ਜਾਂਦਾ, ਉਹ ਆਪਣੀ ਗੱਲ ਕਰਦੇ ਨੇ ਪੰਜਵੇਂ ਪਾਤਸ਼ਾਹ। ਜਿਨ੍ਹਾਂ ਦੀ ਚਿੰਤਾ ਮਿਟ ਗਈ, ਕਿੱਦਣ ਮਿਟੀ? ਜਦ ਤੁਰਕੀ ਬਾਣੀ ਆਈ, ਜਦ ਉਹਨਾਂ ਦੇ ਹਿਰਦੇ ਦੇ ਅੰਦਰ ਆਈ ਤਾਂ ਸਗਲੀ ਚਿੰਤ ਮਿਟਾਈ। ਸਾਡੀ ਵੀ ਉਦਣ ਮਿਲੂਗੀ ਸਗਲ ਚਿੰਤਾ ਜਿੱਦਣ ਧੁਰਕੀ ਬਾਣੀ ਸਾਡੇ ਅੰਦਰ ਪ੍ਰਗਟ ਹੋਜੂਗੀ, ਸ਼ਬਦ ਗੁਰੂ ਸਾਡੇ ਘਰ ਪ੍ਰਗਟ ਹੋਜੂਗਾ, ਰਾਜਾ ਰਾਮ ਪਤਾਰਾ ਸਾਡੇ ਘਰੇ ਆਜੂਗਾ ਜਿੱਦਣ ਉਦਣ ਮਿਟਣੀ ਹੈ। ਇਸ ਕਰਕੇ ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਪ੍ਰਤੱਖ ਗੁਰੂ ਜਿਹੜਾ ਹੈ ਉਹ ਤੱਕ ਲੈ ਜੂਗੀ, ਬਾਣੀ ਗੁਰੂ ਤੱਕ ਲੈ ਜੂਗੀ ਗੁਰਬਾਣੀ। ਇਸ ਕਰਕੇ ਗੁਰੂ ਕਿਰਪਾ ਕਰੇ, ਗੁਰਬਾਣੀ ਨਾਲ ਜੁੜੇ ਰਹੀਏ, ਕੰਮ ਸਾਰਾ ਹੋਜੂਗਾ, ਕੰਮ ਸਾਰਾ ਹੋਜੂ, ਫਿਕਰ ਕਰਨ ਦੀ ਲੋੜ ਨਹੀਂ, ਗੁਰਬਾਣੀ ਨਾਲ ਜੁੜੇ ਰਹੀਏ ਇਮਾਨਦਾਰੀ ਨਾਲ। ਹੋਈਆਂ ਭੁੱਲਾਂ ਦੀ ਖਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।